ਕਬੀਰ ਮਾਨਸ ਜਨਮ ਦੁਲੰਬ ਹੈ।
ਸਾਹਿਬ ਕਬੀਰ ਜੀ ਕਹਿੰਦੇ ਮਨੁੱਖਾ ਜਨਮ ਜਿਹੜਾ ਬੜਾ ਕਠਿਨ ਲੱਭਿਆ ਹੈ, 84 ਲੱਖ ਜੂਨ ਭੋਗਦਿਆਂ ਭੋਗਦਿਆਂ ਜਿਸ ਬਾਬਤ ਕਿਹਾ ਹੈ 20 ਲੱਖ ਅਸਥਾਵਰ ਜਾਨੋ, 20 ਲੱਖ ਪੱਥਰ ਆਦਕਾਂ ਦੀਆਂ ਜੂਨਾਂ ਹੈ, 20 ਲੱਖ ਵਜਾ ਦੀਆਂ, 9 ਲੱਖ ਜਲ ਚਰ ਸਭ ਮਾਨੋ, 9 ਲੱਖ ਚ ਪਾਣੀ ਦੇ ਵਿੱਚ ਮੱਛੀਆਂ ਜਿਹੜੀਆਂ ਹੈ 9 ਲੱਖ ਵਜਾ ਦੀਆਂ ਹਨਗੀਆਂ, 9 ਲੱਖ ਜਲ ਚਰ ਸਭ ਮਾਨੋ, ਤੇ 11 ਲੱਖ ਕੂਰਮ ਕਵੀ ਗਾਏ, 11 ਲੱਖ ਵਜੇ ਜੂਨਾ ਕੱਛੂ ਕੁੰਮੇ ਜਿਹੜੇ ਡੱਡੂ ਤੇ ਕੱਛੂ ਨਾਲੇ ਖੁਸ਼ਕੀ ਚ ਰਹਿੰਦੇ ਨਾਲੇ ਪਾਣੀ ਚ ਰਹਿੰਦੇ ਆ, 11 ਲੱਖ ਕੂਰਮ ਕਵੀ ਗਾਏ, ਪੰਖੀ ਗਣ 10 ਲੱਖ ਬਤਾਏ, 10 ਲੱਖ ਵਜਾ ਦੇ ਪੰਛੀ ਆ ਖੰਭਾਂ ਵਾਲੇ, ਅਤੇ 30 ਲੱਖ ਪਹਿਜਾਨੋ ਭਾਈ, 30 ਲੱਖ ਵਜਾ ਦੇ ਪਸ਼ੂ ਆ ਚੁਪਾਏ ਜਿੰਨੇ ਹਨ, 4 ਲੱਖ ਬਾਨਰ ਦੁਖਦਾਈ, 4 ਲੱਖ ਵਜਾ ਦੇ ਬਾਂਦਰ ਲੰਗੂਰ ਆਦਿਕ ਦੁਖਦਾਇਕ ਜਿਹੜੇ ਮੰਨੇ ਹਨ, ਜਬ 84 ਜੇ ਘੱਟ ਆਵੇ ਤਾਂ ਮਾਨਸ ਕੇ ਤਨ ਕੋ ਪਾਵੇ। ਇਹ 84 ਲੱਖ ਜੂਨ ਜਦੋਂ ਭੋਗ ਕੇ ਆਉਂਦਾ ਹੈ ਫਿਰ ਇਸ ਨੂੰ ਮਨੁੱਖਾ ਦੇ ਪ੍ਰਾਪਤ ਹੁੰਦੀ ਹੈ। ਇਸ ਕਰਕੇ
ਕਬੀਰ ਮਾਨਸ ਜਨਮ ਦੁਲੰਬ ਹੈ,
ਇਹ ਮਨੁੱਖਾ ਦੇ ਬੜੀ ਦੁਰਲੱਭ ਕਠਿਨ ਪ੍ਰਾਪਤ ਹੋਈ ਹੈ। ਪੱਥਰ ਵੇਖ ਲਓ ਪਾਹਨ ਅਸਥਾ, ਇਹ ਅਨੇਕ ਯੁੱਗ ਇੱਕ ਠੌਰ ਪਾ, ਅਨੇਕਾਂ ਯੁੱਗਾਂ ਪੱਥਰ, ਐਡੀ ਉਮਰ ਹੈ, ਕਈ ਕਈ ਯੁੱਗਾਂ ਤੱਕ ਪੱਥਰ ਇੱਕ ਥਾਂ ਹੀ ਵਸਦੇ ਹੀ ਰਹਿੰਦੇ, ਏਡੀ ਏਡੀ ਲੰਮੀ ਉਮਰ ਹੈ। ਲੋਹਾ ਦੇਖ ਲਓ 5000 ਬਰੇ ਤੱਕ ਸਾਧ ਸੰਗਤ ਜੀ ਲੋਹੇ ਦੀ ਉਮਰ ਮੰਨੀ ਹੈ, ਇਸੇ ਪ੍ਰਕਾਰ ਪੱਥਰ ਦੀ ਮੰਨੀ ਹੈ, ਇਸੇ ਪ੍ਰਕਾਰ ਪੱਕੀਆਂ ਇੱਟਾਂ ਦੀ ਮੰਨੀ ਹੈ। ਇਹ ਉਮਰਾਂ ਬੜੀਆਂ ਭਾਰੀਆਂ ਹਨ, ਪਤਾ ਨਹੀਂ ਕਿੰਨੇ ਯੁੱਗ ਗੁਜ਼ਰ ਜਾਂਦੇ ਇਹਨਾਂ ਕਿਹੜੀਆਂ ਜੂਨਾਂ ਚ ਪਿਆ ਹੋਇਆਂ ਦੇ।
ਕਬੀਰ ਮਾਨਸ ਜਨਮ
ਦੁਲੰਬ ਬੜਾ ਕਠਿਨ ਲੱਭਾ ਹੈ, ਪ੍ਰਾਪਤ ਹੋਇਆ ਹੈ। ਕਬੀਰ ਜੀ ਕਹਿੰਦੇ ਬਾਰ ਬਾਰ ਹਰ ਵਾਰੀ ਮਰ ਕੇ ਮਨੁੱਖ ਬਣਾਂਗੇ, ਕਿਉਂ ਬਾਰ ਬਾਰ ਨੀ ਪ੍ਰਾਪਤ ਹੋਣਾ ਹੈ।
ਜਿਉਂ ਬਨ ਫਲ ਪਾਕੇ ਭੋਏ
ਗ੍ਰਹਿ, ਪ੍ਰਕਾਰ ਬਨ ਬਿਰਸ਼ਾਂ ਦੇ ਨਾਲ ਫਲ ਪੱਕੇ ਹੋਏ ਲੱਗੇ ਹੋਏ ਉਹ ਧਰਤੀ ਤੇ ਡਿੱਗ ਪੈਂਦੇ ਹਨ,
ਜਿਉਂ ਬਨ ਫਲ ਪਾਕੇ ਭੋਏ ਗ੍ਰਹਿ,
ਪ੍ਰਕਾਰ ਬਨ ਫਲ ਪਾਕੇ ਭੋਏ ਗ੍ਰਹਿ, ਬਨ ਦੇ ਵਿੱਚ ਜਿਹੜੇ ਫਲ ਪੱਕੇ ਹੋਏ ਬਿਰਸ਼ਾਂ ਦੇ ਉਹ ਧਰਤੀ ਤੇ ਡਿੱਗ ਪੈਂਦੇ ਹਨ,
ਬਾਹਰ ਨਾ ਲੱਗ ਹੈ ਡਾਲ
ਕੇ ਉਹ ਡਾਹਣੀਆਂ ਦੇ ਨਾਲ ਨਹੀਂ ਲੱਗਦੇ। ਇਸੇ ਪ੍ਰਕਾਰ ਜਿਸ ਮਾਤਾ ਪਿਤਾ ਤੋਂ ਅਸੀਂ ਪੈਦਾ ਹੋਏ ਹਾਂ ਉਹ ਮਾਤਾ ਪਿਤਾ ਨਹੀਂ ਫੇਰ ਮਿਲਦੇ, ਅਤੇ ਉਹਨਾਂ ਘਰਾਂ ਵਿੱਚ ਉਹਨਾਂ ਪਰਿਵਾਰਾਂ ਵਿੱਚ ਫੇਰ ਨਹੀਂ ਜੰਮੀ ਦਾ। ਇਹ ਡਾਲੀ ਦੇ ਨਾਲ ਜਿਹੜੇ ਸਾਹ ਨਿਕਲ ਜਾਂਦੇ ਸਰੀਰ ਰੂਪੀ ਬਿਰਸ਼ ਦੇ ਨਾਲ ਟੁੱਟ ਕੇ ਉਹ ਮੁੜ ਕੇ ਡਾਲੀ ਨਾਲ ਨਹੀਂ ਲੱਗ ਗਏ, ਇੰਦਰੇ ਜਿਹੜੇ ਸਿਥਲ ਹੋ ਜਾਂਦੇ ਹੈ ਇਹ ਵੀ ਅੰਤ ਨੂੰ ਸਮਾਪਤ ਹੋ ਜਾਂਦੇ ਹੈ। ਇਸੇ ਪ੍ਰਕਾਰ ਫੇਰ ਇਹ ਮਨੁੱਖਾ ਦੇਹ ਰੂਪੀ ਜਨਮ ਨਹੀਂ ਪ੍ਰਾਪਤ ਹੁੰਦਾ, ਜਿਵੇਂ ਡਾਲੀ ਨਾਲ ਫਲ ਫੁੱਲ ਪੱਤਰ ਆਦਿਕ ਨਹੀਂ ਲੱਗਦੇ ਟੁੱਟੇ ਹੋਏ।
ਕਬੀਰਾ ਤੂੰ ਕਬੀਰ ਤੂੰ,
ਕੋਈ ਸਾਧ ਸੰਗਤ ਜੀ ਕਬੀਰ ਸਾਹਿਬ ਦੇ ਪਾਸ ਪ੍ਰੇਮੀ ਉਪਦੇਸ਼ ਲੈਣ ਵਾਸਤੇ ਆਇਆ, ਸਾਹਿਬ ਕਬੀਰ ਜਿੱਥੇ ਬੈਠੇ ਸੀ, ਕਬੀਰ ਤਾਂ ਨਾਂ ਹੈ ਨਾ ਕਬੀਰ ਸਾਹਿਬ ਦਾ, ਉਹ ਆ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਕਬੀਰ ਹੋ ਜੀ, ਪੁੱਛਣ ਲੱਗਾ ਜੀ ਤੁਸੀਂ ਕਬੀਰ ਹੋ, ਆ ਕੇ ਪੁੱਛਦਾ ਕਬੀਰ ਸਾਹਿਬ ਦੇ ਤਾਈ ਕਬੀਰਾ
ਕਬੀਰਾ ਤੂੰ ਕਬੀਰ,
ਕਬੀਰ ਭਗਤ ਜੀ ਕਹਿੰਦੇ ਸਾਨੂੰ ਉਹ ਆ ਕੇ ਕਹਿਣ ਲੱਗਿਆ ਤੁਸੀਂ ਕਬੀਰ, ਤੁਸੀਂ ਮਾਰਾ ਕਬੀਰ ਹੋ,
ਤੇਰੋ ਨਾਉ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਭਾਈ ਕਬੀਰ ਤਾਂ ਵੱਡੇ ਦਾ ਨਾਂ ਰੱਬ ਦਾ ਨਾਂ ਹੈ, ਅਸੀਂ ਤਾਂ ਇਉਂ ਕਹਿੰਦੇ ਵੀ ਤੇਰਾ ਨਾਂ ਕਬੀਰ, ਤੇਰਾ ਨਾਂ ਹੀ ਕਬੀਰ ਹੈ, ਵੱਡਾ ਪਰਮੇਸ਼ੁਰ ਦਾ ਨਾਂ ਹੀ ਹੈ, ਹੋਰ ਕਿਹਨੂੰ ਕਹੀਏ ਅਸੀਂ ਵੱਡਾ, ਉਹ ਤੇਰੇ ਅੰਦਰ ਵੀ ਜੋਤ ਸਰੂਪ ਵੱਸਦਾ ਹੈ, ਇਸ ਕਰਕੇ ਮੈਂ ਤਾਂ ਨਹੀਂ ਕਬੀਰ ਕਹਿਣ ਲੱਗਾ, ਤੇਰਾ ਨਾਂ ਹੀ ਹੈ ਪਰਮੇਸ਼ੁਰ ਕਬੀਰ ਵੱਡਾ ਹੈ।
ਰਾਮ ਰਤਨ ਤਬ ਪਾਈ ਹੈ,
ਤੇਰਾ ਕਾਰਜ ਕੀ ਹੈ, ਕਹਿੰਦੇ ਜੀ ਕਾਰਜ ਹੈ ਨਾਮ ਲੈਣਾ, ਮੈਨੂੰ ਨਾਮ ਦੇ ਦਿਓ, ਤਾਂ ਕਬੀਰ ਸਾਹਿਬ ਜੀ ਕਹਿੰਦੇ ਕਮਾਲੇ ਦੇ ਟਾਈ ਜਾਂ ਕਮਾਲਿਆ ਛੁਰੀ ਲਿਆ, ਇੱਕ ਤਕੜੀ ਲਿਆ, ਇੱਕ ਦਸੇਰਾ ਲਿਆ, ਛੁਰੀ ਤੇ ਤਕੜਾ ਤਕੜੀ ਦਸੇਰਾ ਲਿਆਂਦਾ ਗਿਆ, ਕਹਿਣ ਲੱਗਾ ਜੀ ਇਹ ਕੀ ਕਰਨਾ ਹੈ, ਕਹਿੰਦੇ ਸਿਰ ਵੱਢ ਕੇ ਤੇਰਾ ਤਕੜੀ ਚ ਰੱਖਣਾ, ਇਹਦੇ ਬਰਾਬਰ ਜੋਖ ਕੇ ਨਾਮ ਦੇਣਾ। ਇਸ ਪ੍ਰਕਾਰ ਜਦੋਂ ਕਿਹਾ ਡਰ ਗਿਆ, ਕਹਿਣ ਲੱਗੇ ਸਾਹਿਬ ਕਬੀਰ ਜੀ
ਰਾਮ ਰਤਨ ਤਬ ਪਾਈ
ਹੈ, ਭਾਈ ਰਾਮ ਜੋ ਰਤਨ ਦੀ ਨਿਆਈ ਅਮੋਲਕ ਹੈ ਤਾਂ ਪਾਇਆ ਜਾਂਦਾ ਹੈ,
ਜੋ ਪਹਿਲੇ ਤਜਹਿ ਸਰੀਰ,
ਜੇ ਕਰਕੇ ਪਹਿਲਾਂ ਸਰੀਰ ਨੂੰ ਛੱਡ ਦਈਏ, ਸਰੀਰ ਦਾ ਮਾਨ ਛੱਡ ਦਈਏ, 5 ਪਿਆਰਿਆਂ ਨੂੰ ਸੇਰੀ ਦੇਣੇ ਪਏ ਸੀ, ਬਾਣੀ ਚ ਆਉਂਦਾ ਸਤਿਗੁਰ ਆ ਕੇ ਸੀਸ ਭੇਟ ਦਿਓ, ਜੇ ਸਤਿਗੁਰ ਸੱਚੇ ਭਾਵ ਹੈ ਚੌਥੇ ਪਾਤਸ਼ਾਹ ਨੇ ਤੁਖਾਰੀ ਦੇ ਸ਼ੰਤਾਂ ਚ ਉਚਾਰਨ ਕੀਤਾ ਹੈ। ਇਸ ਪ੍ਰਕਾਰ ਤਾਂ ਰਾਮ ਰੂਪੀ ਰਤਨ ਪਾਈਦਾ ਹੈ, ਪਹਿਲਾਂ ਮਰਨ ਕਬੂਲ ਹੋ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਐਵੇਂ ਨੀ ਇਹ ਦਾਤ ਪ੍ਰਾਪਤ ਹੋ ਸਕਦੀ। ਕਬੀਰਾ ਤੁਸੀਂ ਕਬੀਰ ਤੂੰ, ਕਬੀਰ ਜੀ ਕਹਿੰਦੇ ਹੇ ਪਰਮੇਸ਼ਰ ਤੂੰ ਪਿੱਛੇ ਵੀ ਕਬੀਰ ਵੱਡਾ ਸੀ, ਹੁਣ ਵੀ ਮਾਰਾ ਤੇਰਾ ਨਾਂ ਹੀ ਵੱਡਾ ਹੈ,
ਤੇਰੋ ਨਾਂ ਕਬੀਰ,
ਤੇਰਾ ਨਾਂ ਮਾਰਾ ਅੱਗੇ ਨੂੰ ਵੀ ਵੱਡਾ ਹੋਵੇਗਾ।
ਰਾਮ ਰਤਨ ਤਬ ਪਾਈ,
ਰਾਮ ਰਤਨ ਰੂਪ ਅਮੋਲਕ ਤਾਂ ਤੈਨੂੰ ਪਾਈਦਾ ਹੈ,
ਜੋ ਪਹਿਲੇ ਤਜਹਿ
ਪਹਿਲਾਂ ਸਰੀਰ ਦਾ ਮਾਨ ਛੱਡ ਦਈਏ।
ਕਬੀਰ ਝੰਖ ਨਾ ਝੰਖੀ ਹੈ,
ਕੋਈ ਆਦਮੀ ਵਿਸ਼ਿਆਂ ਦੀ ਮਹਿਮਾ ਕਰ ਰਿਹਾ ਸੀ, ਕਹਿੰਦਾ ਬੜੇ ਵਿਸ਼ੇ ਆਨੰਦਦਾਇਕ ਹੈ, ਬੜੀ ਮੌਜ ਮਾਣੀ ਦੀ ਹੈ, ਬੜੇ ਭੋਗ ਭੋਗੀ ਦੇ ਹੈ, ਬੜੇ ਸੁਖ ਮਾਣੀ ਦੇ ਹਨ। ਸੁਣ ਕੇ ਸਾਹਿਬ ਕਬੀਰ ਜੀ ਆਪਣੇ ਮਨ ਨੂੰ ਉਪਦੇਸ਼ ਦਿੰਦੇ ਹਨ, ਉਹਨੂੰ ਵੀ ਸਿੱਖਿਆ ਦਿੰਦੇ ਹਨ, ਵਿਸ਼ਿਆਂ ਦੀਆਂ ਜਿਹੜੀਆਂ ਵਡਿਆਈਆਂ ਕਰਨੀਆਂ ਇਹ ਚੱਖਾਂ ਮਾਰਨੀਆਂ ਹਨ, ਸੋਰ ਚਖਾ ਮਾਰਨ ਤੋਂ ਹਟਾਉਣ ਵਾਸਤੇ ਉਹ ਕਹਿੰਦੇ ਹਨ।
ਕਬੀਰ ਝੰਖ ਨਾ ਝਾਂਖੀ
ਹੈ, ਕਬੀਰ ਸਾਹਿਬ ਜੀ ਕਹਿੰਦੇ ਹੇ ਜੀਵ ਚਖਾ ਨੀ ਚਖਣੀਆਂ ਚਾਹੀਦੀਆਂ, ਮਾਰਨੀਆਂ ਚਾਹੀਦੀਆਂ, ਵਿਅਰਥ ਨੀ ਬੋਲਣਾ ਚਾਹੀਦਾ, ਵਿਸ਼ਿਆਂ ਦੀ ਵਡਿਆਈ ਦੇ ਚਖਾ ਨੀ ਮਾਰਨੀਆਂ ਚਾਹੀਦੀਆਂ।
ਤੁਮਰੋ ਕਹਿਓ ਨਾ ਹੋ,
ਤੂੰ ਕਹਿੰਦੇ ਵੀ ਐਂ ਹੋ ਜਾਏਗਾ, ਮੇਰਾ ਕਿਹਾ ਹੀ ਚੱਲੇਗਾ, ਤੇਰਾ ਕਿਹਾ ਨੀ ਹੋਣਾ।
ਕਰਮ ਕਰੀਮ ਜੋ ਕਰ ਰਹੇ,
ਕਰਮ ਕਰੀਮ ਕਰਮ ਬਖਸ਼ੀ ਕਰਕੇ ਕਰੀਮ ਕਿਰਪਾਲੂ ਪਰਮੇਸ਼ਵਰ, ਕਰਮ ਸਰੀਰਾਂ ਨੂੰ ਬਣਾਉਣ ਵਾਲਾ ਜਿਹੜਾ ਅੰਤਰਜਾਮੀ ਹੈ, ਉਹ ਜਿਹੜਾ ਕਰਤੱਵ ਕਰ ਰਿਹਾ ਹੈ,
ਮੇਟ ਨਾ ਸਾਕੈ ਕੋ,
ਉਹ ਲਿਖੇ ਹੋਏ ਜੀਆਂ ਦੇ ਕਰਮ ਜਿਹੜੇ ਹਨ, ਕਰੀ ਲੋਹੇ ਕਲਮੂ ਲਿਖਿਓ ਲੇਖ ਮਾਥੇ, ਸਵੇ ਜੇਰ ਕੀਨੇ ਬਲੀ ਕਾਲ ਹਾਥੇ, ਉਹਨੂੰ ਕੋਈ ਮੇਟ ਨਹੀਂ ਸਕਦਾ। ਆਪੋ ਆਪਣੀ ਵਾਰੀ, ਆਪਣ ਵਾਰੀ ਸਭਸੇ ਆਵੇ, ਪੱਕੀ ਖੇਤੀ ਲੁਣੀਏ, ਉਹਨੂੰ ਕੌਣ ਮਿਟਾ ਸਕਦਾ ਹੈ।
ਕਬੀਰ ਕਸੌਟੀ ਰਾਮ ਕੀ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਕਸੌਟੀ ਹੈ ਨਾ ਪਰਮੇਸ਼ਰ ਦੀ ਪਰਖ,
ਝੂਠਾ ਟਿਕੈ ਨਾ ਕੋਈ,
ਇਸ ਪਰਖ ਭਗਤੀ ਰੂਪ ਕਸੌਟੀ ਦੀ ਪਰਖ ਹੈ, ਜਦੋਂ ਭਗਤਾਂ ਨੂੰ ਪਰਖਦੇ ਆ ਮਹਾਰਾਜ ਸਾਹਿਬ, ਉਸ ਵੇਲੇ ਜਿਹੜਾ ਝੂਠਾ ਪੁਰਖ ਹੈ ਉਹ ਪਰਖ ਵਿੱਚ ਨਹੀਂ ਪੂਰਾ ਟਿਕਦਾ ਹੁੰਦਾ। ਜੋ ਛਕਊਏ ਠੁਣਕੇ ਕੇ ਭਾਈ ਗਿਆਨ ਸਿੰਘ ਲਿਖਿਆ, ਜੋ ਛਕਊਏ ਕੁਣਕੇ ਕੇ ਭਾਜ ਗਏ ਠੁਣਕੇ ਕੇ, ਜਦੋਂ ਪੰਜਾਂ ਪਿਆਰਿਆਂ ਦਾ ਸਿਰ ਮੰਗਿਆ ਕਰਮੀ ਧਰ ਜੀ ਨੇ, ਉਸ ਵੇਲੇ ਪਹਿਲੀ ਆਵਾਜ਼ ਸੀ ਕਿ ਬਈ ਸਿੱਖੋ ਸਿਰ ਦੀ ਲੋੜ ਹੈ, ਉਸ ਵੇਲੇ ਸਾਰੇ ਸਰਨਾਟਾ ਛਾ ਗਿਆ, ਕਹਿਣ ਲੱਗੇ ਦੇਵੀ ਪੁੱਠੀ ਪੈ ਗਈ, ਮਹਾਰਾਜ ਸਾਹਿਬ ਨੂੰ ਦੇਵੀ ਪੁੱਠੀ ਪਈ ਦੱਸਣ ਲੱਗ ਗਏ। ਸੋ ਇਸ ਪ੍ਰਕਾਰ ਸਾਹਿਬ ਸਿੰਘ ਜੀ ਸਾਰਿਆਂ ਦੇ ਸਰਨਾਟੇ ਪੈ ਗਏ, ਸਭ ਦੀਆਂ ਨੀਵੀਆਂ ਪੈ ਗਈਆਂ। ਭਾਈ ਧਰਮ ਸਿੰਘ ਸਾਹਿਬ ਜੀ ਜੋ ਲਹੂ ਰਾਮ ਚੰਦਰ ਦੇ ਪੁੱਤਰ ਦੇ ਅਵਤਾਰ ਸਨ, ਲਾਹੌਰ ਦੇ ਵਿੱਚ ਜੰਮੇ ਹੋਏ, ਉਹ ਹੱਥ ਜੋੜ ਕੇ ਖੜੇ ਹੋ ਗਏ। ਭਾਈ ਦਇਆ ਸਿੰਘ ਜੀ, ਭਾਈ ਲਹੂ ਦੇ ਅਵਤਾਰ ਸਨ ਜੋ ਲਾਹੌਰ ਦੇ, ਇਹ ਹੱਥ ਜੋੜ ਕੇ ਖੜੇ ਹੋ ਗਏ, ਕਹਿੰਦੇ ਮਹਾਰਾਜ ਤੀਜੇ ਬਚਨ ਨਾਲ ਖੜਾ ਹੋਇਆ ਮਾਫ ਕਰੋ, ਸਿਰ ਤਾਂ ਉਦੋਂ ਦਾ ਜਾਂਦੀ ਆਪਦੀ ਸ਼ਰਨ ਆਏ ਹੈ, ਮੈਂ ਇੰਨੀ ਜਿਹੜੀ ਦੇਰ ਲਾਈ ਹੈ, ਹੁਣ ਸਿਰ ਲੈ ਲਓ ਮੇਰਾ। ਸਤਿਗੁਰੂ ਜੀ ਨੇ ਕਿਹਾ ਤੈਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਕਿਉਂ ਸਿਰ ਦਿੰਦਾ? ਇਹਨੇ ਕਿਹਾ ਨਹੀਂ ਮਾਰਿਆ, ਆਪਦੇ ਬਚਨ ਬਚਨ ਹੈ ਸਿਰ ਲੈਣ ਦਾ, ਮੇਰਾ ਸਿਰ ਹਾਜ਼ਰ ਹੈ। ਉਸ ਵੇਲੇ ਤੰਬੂ ਚ ਲਿਜਾ ਕੇ ਸਤਿਗੁਰੂ ਜੀ ਨੇ ਤਲਵਾਰ ਐਸੀ ਬਾਹੀ, ਖੂਨ ਸਾਧ ਸਿੰਘ ਜੀ ਬਾਹਰ ਤੰਬੂ ਤੋਂ ਨਿਕਲਿਆ, ਤੇ ਇਸ ਪ੍ਰਕਾਰ ਫੇਰ ਨਿਕਲਿਆ ਏ, ਫੇਰ ਸੀਸ ਮੰਗਿਆ, ਤੇ ਸਾਰੇ ਹੈਰਾਨ ਹੋ ਗਏ, ਕਹਿੰਦੇ ਅੱਗੇ ਤਾਂ ਸੰਸਾ ਸੀ ਪਰਖਦੇ ਹੋਣੇ ਹੈ, ਹੁਣ ਤਾਂ ਤੰਬੂ ਚੋਂ ਖੂਨ ਨਿਕਲਿਆ ਬਾਹਰ, ਹੁਣ ਤਾਂ ਸਿੱਖ ਕਤਲ ਜ਼ਰੂਰ ਕਰ ਦਿੱਤਾ ਹੈ। ਤਲਵਾਰ ਲਹੂ ਦੀ ਭਿੱਜੀ ਲੈ ਕੇ ਬਾਹਰ ਆ ਗਏ ਹੈ। ਉਸ ਵਕਤ ਸਾਧ ਸਿੰਘ ਜੀ, ਭਾਈ ਧਰਮ ਸਿੰਘ ਜੀ ਦਿੱਲੀ ਦੇ ਧੰਨਾ ਭਗਤ ਦੇ ਅਵਤਾਰ ਸੀ, ਇਹ ਹੱਥ ਜੋੜ ਕੇ ਖੜੇ ਹੋ ਗਏ, ਮਹਾਰਾਜ ਸਾਡਾ ਸੀਸ ਹਾਜ਼ਰ ਹੈ। ਹਜ਼ੂਰ ਨੇ ਇਹਨਾਂ ਦੇ ਸੀਸ ਦੀ ਵੀ ਇਸ ਤਰ੍ਹਾਂ ਭੇਟਾ ਕੀਤੀ। ਅਤੇ ਇਸੇ ਪ੍ਰਕਾਰ ਸਾਧ ਸਿੰਘ ਜੀ ਫਿਰ ਜਗਨਨਾਥਪੁਰੀ ਦੇ ਭਾਈ ਹਿੰਮਤ ਸਿੰਘ ਜੀ ਜਿਹੜੇ ਸਨ, ਇਹ ਫੰਦਕ ਦੇ ਅਵਤਾਰ ਸਨ, ਚੰਦਰਪੁਜੀ ਜਾਨਵਰ ਜਨ ਚੰਦਰ ਕੁਮਾਰੀ ਨੂੰ ਪਕੜ ਕੇ ਲਿਆ ਕੇ ਦਿੱਤਾ ਸੀ, ਇਹ ਭਗਤਮਾਲਾ ਚ ਕਥਾ ਆਉਂਦੀ ਹੈ। ਇਹ ਭਾਈ ਜਗਨਨਾਥਪੁਰੀ ਵਿੱਚੋਂ ਹਿੰਮਤ ਸਿੰਘ ਜੀ ਨੇ ਸੀਸ ਦਿੱਤਾ। ਫਿਰ ਚੌਥਾ ਸਿਰ ਮਾਰਨ ਜਦੋਂ ਆ ਕੇ ਮੰਗਿਆ, ਉਸ ਵੇਲੇ ਸਾਧ ਸੰਗਤ ਜੀ ਭਾਈ ਮੋਹਕਮ ਸਿੰਘ ਜੀ ਨਾਮਦੇਵ ਦੇ ਅਵਤਾਰ ਦੁਆਰਕਾ ਦੇ ਵਾਸੀ ਸਨ, ਇਹਨਾਂ ਦਾ ਸੀਸ ਲੈ ਲਿਆ। ਫਿਰ ਭਾਈ ਸਾਹਿਬ ਸਿੰਘ ਜੀ ਜੋ ਸੈਨ ਭਗਤ ਦੇ ਅਵਤਾਰ ਸਨ, ਬਿੰਦਰਪੁਰੀ ਦੇ ਵਾਸੀ ਸਨ, ਇਹਨਾਂ ਸੀ ਤਾਂ ਇੱਡੀ ਇੱਡੀ ਦੂਰੋਂ ਸੰਗਤਾਂ ਇਕੱਠੀਆਂ ਹੋਈਆਂ ਸੀ, 10 ਲੱਖ ਦਾ ਇਕੱਠ ਸੀ ਕਲਗੀ ਧਰ ਦਾ ਵਿਸਾਖੀ ਤੇ 1756 ਵਿੱਚ, ਕਿਉਂ ਪੰਜਾਂ ਸਿੰਘਾਂ ਦੇ ਸਿਰਾਂ ਨੂੰ ਸਤਿਗੁਰ ਮੇਰਾ ਮਾਰ ਜਵਾਲੇ ਫਿਰ ਸੁਰਜੀਤ ਕਰ ਦਿੱਤਾ ਮਹਾਰਾਜ ਨੇ, ਸਿਰ ਲਾ ਦਿੱਤੇ, ਸਿਰ ਲਾ ਕੇ ਅੰਮ੍ਰਿਤ ਬਣਾ ਕੇ। ਇਹ ਗੋਝ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਦੀ ਪੋਥੀ, ਉਹਦੇ ਵਿੱਚ ਸਾਧ ਸੰਗਤ ਜੀ ਇਹ ਲਿਖਿਆ ਹੋਇਆ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਇਹਨਾਂ 'ਤੇ ਅੰਮ੍ਰਿਤ ਦੇ ਛਿੜਕੇ ਦੇ ਕੇ ਇਹਨਾਂ ਨੂੰ ਸੁਰਜੀਤ ਕੀਤਾ। ਸੁਰਜੀਤ ਕਰਕੇ ਫਿਰ ਅੰਮ੍ਰਿਤ ਮਹਾਰਾਜ ਨੇ ਆਪ ਬਣਾਇਆ, ਬਣਾ ਕੇ ਇਹਨਾਂ ਪੰਜਾਂ ਸਿੰਘਾਂ ਨੂੰ ਨਾਲ ਲਾ ਕੇ ਪੰਜਾਂ ਨੂੰ ਛਕਾਇਆ, ਪੰਜਾਂ ਤੋਂ ਛਕਾ ਕੇ ਫਿਰ ਆਪ ਛਕਿਆ, ਫਿਰ ਸਾਰੇ ਪਰਿਵਾਰ ਨੂੰ ਛਕਿਆ। 20,000 ਦੀ ਰਿਪੋਰਟ ਔਰੰਗਜ਼ੇਬ ਨੂੰ ਗਈ। ਭਾਈ ਭੰਗੂ ਲਿਖਦਾ ਕਿ 80,000 ਸਿੰਘਾਂ ਨੂੰ ਉਸੇ ਵੇਲੇ ਖੜੇ ਹੋ ਗਏ ਸਿਰ ਦੇਣ ਨੂੰ, ਅਤੇ ਇਹੋ ਅੰਮ੍ਰਿਤ ਛਕਿਆ ਸਾਧ ਸੰਗਤ ਜੀ। ਕਿਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਕਿਰਪਾ ਕਰਦੇ ਹਨ।
ਕਬੀਰ ਕਸੌਟੀ ਰਾਮ
ਇਹ ਪਰਖ ਹੋਇਆ ਨਾ, ਜਿਵੇਂ ਗੁਰੂ ਸਾਹਿਬ ਨੂੰ ਪਰਖ ਕੀਤੀ ਸਿੱਖੀ ਦੀ, ਪਹਿਲੇ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਦੀ ਕੀਤੀ, ਉਦੋਂ ਇੱਕ ਗੁਰੂ ਅੰਗਦ ਸਾਹਿਬ ਨਿਕਲੇ ਸਾਰਿਆਂ 'ਚੋਂ, ਹੁਣ 5 ਨਿਕਲੇ ਹਨ ਜਦੋਂ 10ਵੇਂ ਪਾਤਸ਼ਾਹ ਨੇ ਪਰਖ ਕੀਤੀ ਹੈ। ਇਸ ਪ੍ਰਕਾਰ ਜਿਹੜੀ ਕਸੌਟੀ ਹੈ ਨਾ ਰਾਮ ਪਰਮੇਸ਼ਰ ਦੀ ਪਰਖ ਰੂਪ,
ਝੂਠਾ
ਭਗਤੀ ਦੀ ਪਰਖ ਕਰਦੇ ਆ ਜਦੋਂ।
ਝੂਠਾ ਟਿਕੈ ਨਾ ਕੋ,
ਝੂਠਾ ਪੁਰਖ ਜਿਹੜਾ ਝੂਠੇ ਪਦਾਰਥਾਂ 'ਚ ਲੱਗਾ, ਉਹ ਪੂਰਾ ਇਮਤਿਹਾਨ 'ਚ ਪੂਰਾ ਟਿਕ ਨਹੀਂ ਸਕਦਾ, ਪਾਸ ਨਹੀਂ ਹੋ ਸਕਦਾ ਕੋਈ।
ਰਾਮ ਕਸੌਟੀ ਸੋ
ਸਹਿ, ਰਾਮ ਪਰਮੇਸ਼ਰ ਦੀ ਪਰਖ ਰੂਪੀ ਕਸੌਟੀ ਭਗਤੀ ਦੀ ਉਹ ਸਹਾਰ ਸਕਦਾ ਹੈ।
ਜੋ ਮਰ ਜੀਵਾ,
ਜਿਹੜਾ ਭਾਈ ਜੀਵਤ ਭਾਵ ਤੋਂ ਮਰਿਆ ਹੋਇਆ ਹੋਵੇ, ਜਿਹਨੂੰ ਸਰੀਰ ਨੂੰ ਜੀਵਨ ਸਮਝਿਆ, ਉਹ ਨਹੀਂ ਪੂਰਾ ਉਤਰ ਸਕਦਾ ਹੈ।
ਕਬੀਰ ਉਜਲ ਪਹਿਰ ਹੈ ਕਾਪਰੇ,
ਕਬੀਰ ਸਾਹਿਬ ਜੀ ਕਹਿੰਦੇ ਜੇ ਚਿੱਟੇ ਚਿੱਟੇ ਤਾਂ ਪਛਾਕੇ ਪਹਿਰ ਲੈਂਦੇ ਹਨ,
ਪਾਨ ਸੁਪਾਰੀ ਖਾ,
ਪਾਣੀ ਨੂੰ ਚੱਬ ਕੇ ਲਾਲ ਬੁੱਲਾਂ ਨੂੰ ਲਹੂ ਵਰਗੇ ਕਰ ਲੈਂਦੇ ਹੈ ਤੇ ਸੁਪਾਰੀਆਂ ਖਾਂਦੇ ਹੈ, ਨਵੇਂ ਸ਼ਕੀਨ ਬਣੇ ਹੋਏ ਹਨ।
ਏਕ ਹਰ ਕੇ ਨਾਮ,
ਇੱਕ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ।
ਵਾਧੇ ਜਮਪੁਰ ਜਾ,
ਉਹ ਜਮਾਨੀਪੁਰ ਚ ਕੈਦੀ ਹੋ ਕੇ ਜਾਣਗੇ ਜਿਹੜੇ ਇਸ ਪੁਰਖ ਉੱਤੋਂ ਸਜਾਵਟਾਂ ਬਣਾ ਕੇ ਵਿਖਾਉਂਦੇ ਤੇ ਮਹਾਰਾਜ ਦੇ ਭਜਨ ਤੋਂ ਬੇਮੁੱਖ ਹਨਗੇ। ਪਾਨ ਖਾਣੇ ਤਾਂ ਮਹਾਂਵਾਕਾਂ ਰੂਪੀ ਪਾਨ ਚਾਹੀਦੇ, ਸੁਪਾਰੀਆਂ ਸਰਵਾਂ ਦੀਆਂ ਖਾਣੀਆਂ ਚਾਹੀਦੀਆਂ, ਇੱਕ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਤਾਂ ਮੁਕਤ ਹੋ ਸਕਣਗੇ।
ਕਬੀਰ ਬੇੜਾ ਜਰਜਰਾ,
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬੇੜਾ ਹੈ ਤਾਂ ਜਰਜਰਾ ਪੁਰਾਣਾ ਬੇੜਾ ਸੀ, ਇੱਕ
ਫੁੱਟੇ 6,000,
ਜਿਹਦੇ ਵਿੱਚ 6 ਬੜੇ ਹਜ਼ਾਰਾਂ ਹੀ ਫੁੱਟੇ ਹੋਏ ਸਨ, ਪਾਣੀ ਵਿੱਚ ਪੈ ਰਿਹਾ ਸੀ ਬੇੜੇ ਦੇ।
ਹਰੂਏ ਹਰੂਏ ਤਿਰ ਗਏ,
ਕਬੀਰ ਜੀ ਕਹਿੰਦੇ ਹਰੇ ਜਿਹੜੇ ਹਰੂਏ ਹਲਕੇ ਹਲਕੇ ਸੀ, ਉਹ ਤਾਂ ਤਿਰ ਗਏ, ਕਾਂਸੀ ਦੀ ਬੋਲੀ ਹੈ, ਤਿਰ ਗਏ ਕਹਿੰਦੇ ਆਪਣੇ ਪੰਜਾਬ 'ਚ, ਤਰ ਗਏ ਕਹਿੰਦੇ ਆ, ਜਿਹੜੇ ਹਲਕੇ ਹਲਕੇ ਸਿਰ ਤਿਰ ਗਏ ਤਰ ਗਏ ਹਨ।
ਡੁੱਬੇ ਜਿਨ ਸਿਰ ਭਾਰ,
ਜਿਨ੍ਹਾਂ ਦੇ ਸਿਰਾਂ ਤੇ ਭਾਰ ਚੱਕਿਆ ਸੀ ਉਹ ਡੁੱਬ ਗਏ ਵਿੱਚ ਹੀ ਪਾਣੀ ਦੇ। ਇਸੇ ਪ੍ਰਕਾਰ
ਕਬੀਰ ਬੇੜਾ ਜਰਜਰਾ,
ਸਾਹਿਬ ਕਬੀਰ ਜੀ ਕਹਿੰਦੇ ਸਰੀਰ ਰੂਪੀ ਬੇੜਾ ਭਾਈ ਜਰਜਰਾ ਪੁਰਾਣਾ ਹੋਇਆ ਹੈ।
ਫੁੱਟੇ 6,000,
ਇਹਦੇ 'ਚ ਰੋਮ ਕੂਪ ਜਿਹੜੇ ਹਨ, ਸਾਰਿਆਂ ਰੋਮਾਂ ਥਾਣੀ ਅੰਦਰ ਸੰਸਕਾਰ ਪਈ ਜਾਂਦੇ ਸਰੀਰ ਦੇ, ਜਾਂ ਇੰਦਰੀਆਂ ਰੂਪੀ 6 ਇਹ ਫੁੱਟੇ ਹੋਏ ਹਜ਼ਾਰਾਂ ਹੀ ਹਨ, ਵਿਸ਼ੇ ਰੂਪੀ 6 ਪਏ ਹੋਏ, ਜਿਹੜੀ ਵਿਸ਼ਿਆਂ ਦੀ ਵਾਸ਼ਨਾ, ਹਜ਼ਾਰਾਂ ਦੋਸ਼ ਰੂਪੀ 6 ਦੇ ਨਾਲ ਇਹ ਫੁੱਟਿਆ ਪਿਆ ਹੈ ਬੇੜਾ ਸਰੀਰ।
ਹਰੂਏ ਹਰੂਏ ਤਿਰ ਗਏ,
ਜਿਹੜੇ ਹਰੂਏ ਸਾਧ ਸੰਗਤ ਜੀ ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਸਨ, ਪੁੰਨੀ ਪੁਰਖ ਸਨ, ਉਹ ਤਾਂ ਹਲਕੇ ਜਿਹੜੇ ਪਾਪਾਂ ਦੇ ਬੋਝ ਤੋਂ ਰਹਿਤ ਸੀ, ਉਹ ਤਾਂ ਤਰ ਗਏ ਸੰਸਾਰ ਸਮੁੰਦਰ ਤੋਂ।
ਡੂਬੇ ਜਿਨ ਸਿਰ ਭਾਰ,
ਜਿਨ੍ਹਾਂ ਦੇ ਸਿਰ ਤੇ ਨਿੰਦਿਆ ਦਾ ਭਾਰ ਚੱਕਿਆ ਹੋਇਆ ਸੀ, ਪਾਪਾਂ ਦਾ ਬੋਝ ਚੱਕਿਆ ਹੋਇਆ ਸੀ, ਉਹ ਸੰਸਾਰ ਸਮੁੰਦਰ 'ਚ ਡੁੱਬ ਗਏ, ਵਿੱਚੇ ਹੀ ਗੋਤੇ ਖਾਂਦੇ ਹਨ ਸੰਸਾਰ ਦੇ।
ਕਬੀਰ ਹਾੜ ਜਰੇ ਜਿਉਂ ਲਾਕਰੀ,
ਕਬੀਰ ਸਾਹਿਬ ਜੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਲਾ ਉਹਦੇ ਸੰਸਕਾਰ ਦੇ ਵਾਸਤੇ ਨਾਲ ਜਾਇਆ ਕਰਦੇ, ਆਪਦੇ ਤਾਂ ਹੀ ਵਿਰਾਗ ਹਮੇਸ਼ਾ ਲਈ ਰਹਿੰਦਾ, ਇਹ ਵਿਰਾਗ 'ਚ ਰਹਿੰਦੇ। ਇਸ ਪ੍ਰਕਾਰ ਸਾਧ ਸੰਗਤ ਜੀ ਵਿਰਾਗ ਵਿੱਚ ਜਦੋਂ ਜਾਇਆ ਕਰਦੇ, ਇਹਨਾਂ ਦੇ ਸਿਰ ਦੇ ਉੱਤੇ ਕੁਦਰਤੀ ਕਲਗੀ ਹੋਇਆ ਕਰਦੀ, ਜਿਵੇਂ ਸਾਹਿਬ 6 ਪਾਤਸ਼ਾਹ ਜੀ ਭਾਈ ਬੁੱਢੇ ਸਾਹਿਬ ਦਾ ਜਿਸ ਵਕਤ ਦੇਹਾਂਤ ਹੋਇਆ ਹੈ ਰਮਦਾਸ ਨਗਰ ਵਿੱਚ, ਆਪ ਜੀ ਸੰਸਕਾਰ ਕਰ ਰਹੇ ਸੀ ਭਾਈ ਬੁੱਢੇ ਸਾਹਿਬ ਦਾ, ਸਾਰੇ ਜਿੰਨੇ ਲੋਕ ਗਏ ਸੀ ਸਾਰੇ ਦੇ ਸਿਰ 'ਤੇ ਕਲਗੀਆਂ ਦਿਸਦੀਆਂ ਸਨ। ਭਾਈ ਭਾਨੇ ਨੇ ਇਹ ਜਦੋਂ ਵੇਖੇ ਕੌਤਕ ਬਾਬੇ ਬੁੱਢੇ ਸਾਹਿਬ ਦੇ ਪੁੱਤਰ ਨੇ, ਹੈਰਾਨ ਹੋ ਗਿਆ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਸਾਰਿਆਂ ਦੇ ਸਿਰ 'ਤੇ ਜਦੋਂ ਬਾਬਾ ਜੀ ਨੇ ਚੜ੍ਹਾਈ ਕੀਤੀ ਹੈ, ਇਹ ਕਲਗੀਆਂ ਲੱਗੀਆਂ ਸੀ ਅਤੇ ਹੁਣ ਸਾਰਿਆਂ ਦੀਆਂ ਮਿਟ ਗਈਆਂ, ਇੱਕ ਆਪਦੇ ਸੀਸ 'ਤੇ ਹੀ ਸਜਦੀ ਹੈ, ਮਹਾਰਾਜ ਕਹਿਣ ਲੱਗੇ ਭਾਈ ਉਦੋਂ ਸਾਰਿਆਂ ਦੇ ਮੌਤ ਚੇਤੇ ਸੀ, ਇਸ ਕਰਕੇ ਵਿਰਾਗ ਦੀਆਂ ਕਲਗੀਆਂ ਸਾਰਿਆਂ ਦੇ ਭਾਈ ਭਾਜਿਆਂ ਤੈਨੂੰ ਦਿੱਸੀਆਂ ਸੀ, ਅਤੇ ਸਾਡੇ ਅੰਦਰ ਜਿਹਾ ਜਿਹਾ ਇਹਨਾਂ ਲੋਕਾਂ ਦੇ ਮਸਾਣ ਭੂਮਿਕਾ ਚ ਆਉਣ ਵੇਲੇ ਵਿਰਾਗ ਹੈ ਸਾਡੇ ਸਦਾ ਹੀ ਇਸ ਤਰ੍ਹਾਂ ਰਹਿੰਦਾ, ਇਸ ਕਰਕੇ ਕਲਗੀ ਝੂਲਦੀ ਹੈ ਸੀਸ ਦੇ ਉੱਤੇ ਹਮੇਸ਼ਾ ਵਿਰਾਗ ਦੀ। ਇਉਂ ਸਾਧ ਸੰਗਤ ਜੀ ਹਜ਼ੂਰ ਨੂੰ ਕਿਵੇਂ ਕਬੀਰ ਸਾਹਿਬ ਜੀ ਦੇ ਤਾਂ ਹੀ ਪਰਖਣ ਵਾਲੇ ਪ੍ਰੇਮੀ ਪਰਖ ਲੈਂਦੇ ਸੀ, ਵਿਰਾਗ ਦੀ ਕਲਗੀ ਇਹਨਾਂ ਤੇ ਝੂਲਦੀ ਰਹਿੰਦੀ ਸੀ। ਉਹ ਵਿਰਾਗ ਇਹੋ ਜਿਹਾ ਸੀ ਜਿਸ ਵਿਰਾਗ ਦੇ ਨਾਲ ਕਹਿ ਰਹੇ ਹਨ
ਕਬੀਰ ਹਾਡ ਜਰੇ ਜਿਉਂ ਲਾਗਰੀ।
ਕਬੀਰ ਸਾਹਿਬ ਜੀ ਕਹਿੰਦੇ ਮਸਾਣ ਭੂਮਿਕਾ ਚ ਲਿਜਾ ਕੇ ਜਦੋਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ, ਹੱਡ ਐ ਸੜ ਜਾਂਦੇ, ਚਿਖਾ ਜਿਵੇਂ ਲੱਕੜੀ ਸੜ ਜਾਂਦੀ ਹੈ,
ਕੇਸ ਜਰੇ ਜਿਉਂ ਘਾਹ,
ਕੇਸ ਉਹ ਛੇਤੀ ਜਲ ਜਾਂਦੇ ਜਿਵੇਂ ਘਾਹ ਦਾ ਪੂਲਾ ਸੜ ਜਾਂਦਾ ਹੈ।
ਇਹੋ ਜਗ ਜਰਤਾ ਦੇਖ,
ਇਹ ਜਗ ਤੋਂ ਇਸ ਤਰ੍ਹਾਂ ਜਲਦਾ ਹੋਇਆ ਵੇਖ ਕਰਕੇ
ਭਇਓ ਕਬੀਰ
ਉਦਾਸ। ਕਬੀਰ ਸਾਹਿਬ ਕਹਿੰਦਾ ਮੇਰਾ ਚਿੱਤ ਸੰਸਾਰ ਵੱਲੋਂ ਉਪਰਾਮ ਹੋ ਗਿਆ ਹੈ। ਇਸ ਪ੍ਰਕਾਰ ਵਿਰਾਗ ਦੇ ਵਿੱਚ ਰਿਹਾ ਕਰਦੇ ਸਾਹਿਬ ਕਬੀਰ ਜੀ।
ਕਬੀਰ ਗਰਭ ਨਾ ਕੀਜੀਏ।
ਫਿਰ ਸਾਹਿਬ ਕਬੀਰ ਜੀ ਹੋਰ ਉਚਾਰਨ ਕਰਦੇ ਹਨ, ਹੇ ਭਾਈ ਹੰਕਾਰ ਨਹੀਂ ਕਰਨਾ ਚਾਹੀਦਾ।
ਚਾਮ ਲਪੇਟੇ
ਹਾਰ, ਇਹ ਦੇਹ ਦੇ ਅੰਦਰ ਚੰਮ ਹੈ, ਇੱਕ ਵਿੱਚ ਹੱਡ ਹੈ, ਹੱਡ ਉਤੋਂ ਲਪੇਟੇ ਹੋਏ ਬਣੇ ਹੋਏ ਹਨ ਚੰਮ ਦੇ ਨਾਲ।
ਹੈ ਵਰ ਉੱਪਰ ਛਤਰ ਤਾਰ,
ਜਿਹੜੇ ਹੈ ਘੋੜੇ ਜੋ ਵਰ ਦਰਿਆਈ ਘੋੜੇ ਸਨ, ਦਰਿਆ ਵਿੱਚ ਤੇ ਖੁਸ਼ਕੀ ਚ ਇੱਕੋ ਜਿਹੇ ਚੱਲਣ ਵਾਲੇ ਦਰਿਆਈ ਘੋੜੇ ਹੁੰਦੇ ਹਨ, ਅਸਵਾਰ ਨੂੰ ਤੇ ਕਾਠੀ ਨੂੰ ਸੁੱਕੀ ਰੱਖ ਕੇ ਪਾਣੀ ਦੀ ਲੰਘਾ ਦਿੰਦੇ ਹਨ। ਇਸ ਤਰ੍ਹਾਂ ਦੇ ਹੈ ਘੋੜੇ ਜਿਹੜੇ ਵਰ ਸ੍ਰੇਸ਼ਟ ਦਰਿਆਈ ਸਨ,
ਛਤਰ ਤਾਰ
ਹੇਠਾਂ ਜਿਨ੍ਹਾਂ ਦੇ ਤੇ ਸਿਰ ਦੇ ਤੇ ਛਤਰ ਝੂਲਦੇ ਸੀ, ਛਤਰਾਂ ਦੇ ਤਰੇ ਰਹਿੰਦੇ ਸਨ ਜਿਹੜੇ ਥੱਲੇ।
ਇਹ ਫੁੱਲ ਧਰਨੀ
ਉਹ ਵੀ ਬੜੇ ਬੜੇ ਸੂਰਮੇ ਬੜੇ ਬੜੇ ਰਾਜੇ ਧਰਤੀ ਵਿੱਚ ਹੀ ਗੱਡੇ ਗਏ, ਮਿੱਟੀ ਚ ਹੀ ਮਿਲ ਗਏ ਹਨ।
ਕਬੀਰ ਗਰਵ ਨਾ ਕੀਜੀਏ।
ਸਾਹਿਬ ਕਬੀਰ ਜੀ ਕਹਿੰਦੇ ਇਸ ਦੇਹ ਦਾ ਹੰਕਾਰ ਨਹੀਂ ਭਾਈ ਕਰਨਾ ਚਾਹੀਦਾ।
ਉੱਚਾ ਦੇਖ ਆਵਾਜ਼,
ਬੜਾ ਸੋਹਣਾ ਉੱਚਾ ਆਪਦੀਆਂ ਅਟਾਰੀਆਂ ਮਕਾਨ ਦੁਹਾਸਵੇਂ ਇਤਿਹਾਸਵੇਂ ਬਣੇ ਹੋਏ ਘਰ ਵੇਖ ਕਰਕੇ।
ਆਜ ਕਾਲ ਕੋਈ ਲੇਟਣਾ,
ਅੱਜ ਜਾਂ ਕੱਲ ਨੂੰ ਉੱਚੇ ਮੰਦਰ ਸਾਲ ਰਸੋਈ ਇਹ ਘੜੀ ਹੋਰ ਰਹਿਣ ਨਾ ਹੋਈ, ਅੱਜ ਜਾਂ ਕੱਲ ਨੂੰ ਮਸਾਣ ਭੂਮਿਕਾ ਦੇ ਉੱਤੇ ਅੱਜ ਕੱਲ
ਕੋਈ ਲੇਟਣਾ,
ਮਸਾਣ ਭੂਮਿਕਾ ਤੈਨੂੰ ਲੇਟਾ ਦੇਣਗੇ ਪਾ ਦੇਣਗੇ।
ਉੱਪਰ ਜਾਮੈ ਘਾਹ,
ਜਿਸ ਵੇਲੇ ਸੜਗੀ ਤੇਰੀ ਦੇਹ ਉੱਤੇ ਘਾਹ ਪੈਦਾ ਹੋ ਜਾਣਗੇ, ਉੱਤੇ ਘਾਵਾਂ ਦੇ ਤਾਂ ਪਸ਼ੂ ਚਰਿਆ ਕਰਨਗੇ, ਇਹੀ ਜੀ ਹਾਲਤ ਹੋਵੇਗੀ।
ਕਬੀਰ ਗਰਵ ਨਾ ਕੀਜੀਏ
ਜੀ ਕਹਿੰਦੇ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
ਰੰਕ ਨਾ ਹਸੀਐ ਕੋਈ,
ਕਿਸੇ ਨੂੰ ਕਮਾਲ ਜਾਣ ਕੇ ਗਰੀਬ ਜਾਣ ਕੇ ਮਖੌਲ ਨਹੀਂ ਕਰਨਾ ਚਾਹੀਦਾ, ਹਾਸੀ ਨਹੀਂ ਕਰਨੀ ਚਾਹੀਦੀ।
ਅਜ ਹੋ ਸੋ ਨਾਓ ਸਮੁੰਦਰ
ਮੈਂ, ਅਜੇ ਭਾਈ ਆਪਣੀ ਜ਼ਿੰਦਗੀ ਨੂੰ ਬੇੜੀ ਜੇ ਸਮੁੰਦਰ ਵਿੱਚ ਸੰਸਾਰ ਵਿੱਚ ਹੀ ਹੈ।
ਕਿਆ ਜਾਣੋ ਕਿਆ
ਕੀ ਜਾਣੀ ਕੀ ਹੋ ਜਾਣਾ ਹੈ। ਇੱਕ ਮਹਾਤਮਾ ਸੰਤ ਸਨ, ਉਹਨਾਂ ਦੇ ਕੋਲੇ ਰਸੈਣੀ ਪਾਰੇ ਦਾ ਇੱਕ ਬਿੱਲ ਭਰਿਆ ਹੋਇਆ ਸੀ। ਇੱਕ ਬਾਹਲਾ ਵਰਗਤ ਸੰਤ ਸੀ, ਉਹਨੂੰ ਕਹਿਣ ਲੱਗੇ ਲੈ ਸੰਤ ਜੀ ਤੇਰਾ ਮਨ ਤਿਆਗੀ ਹੈ, ਇਹ ਬਕਾਰੀ ਪੁਰਖ ਨੂੰ ਜੇ ਮੈਂ ਬਿੱਲ ਦੇ ਤਾ ਉਹ ਵਿਸ਼ੇ ਭੋਗੇਗਾ ਇਹਨੂੰ ਖਾ ਖਾ ਕੇ ਤਾਕਤ ਵਧਾ ਕੇ, ਤੂੰ ਇਸ ਬਿੱਲ ਦੇ ਤਾਂ ਹੀ ਪਰਵਕਾਰ ਵਾਸਤੇ ਕਿਤੇ ਖਰਚੇਗਾ, ਤੇਰਾ ਚਿੱਤ ਹੈ ਤਿਆਗੀ, ਇਹ ਪਾਰਾ ਮੈਂ ਸਰੀਰ ਛੱਡਣ ਲੱਗਾ ਹੈ, ਸੋਧਿਆ ਪਾਰਾ ਰਸੈਣੀ ਤੈਨੂੰ ਦਿੰਦਾ। ਉਹ ਬਰਗਤ ਨੇ ਹੰਕਾਰ ਨਾਲ ਕਿਹਾ, ਕਹਿੰਦੇ ਮੈਂ ਸਾਧਾ ਤੇਰੇ ਪਾਰੇ ਨੂੰ ਕੀ ਕਰਨਾ। ਉਹ ਮਹਾਤਮਾ ਤਰਕਾਲ ਦਰਸ਼ੀ ਸੀ, ਕਹਿੰਦੇ ਓਏ ਮੈਂ ਤਾਂ ਤੇਰੇ ਭਾਗ ਜਗਾਉਣ ਲੱਗਾ ਸੀ, ਚੰਗਾ ਤੈਨੂੰ ਪਤਾ ਹੈ ਤੇਰੇ ਅੰਤ ਦੇ ਸਮੇਂ ਦਾ ਕੀ ਹੁਣ ਤੇਰਾ ਹਾਲ ਤੋਣਾ, ਤਾਂ ਇਸ ਵੇਲੇ ਚੰਮ ਦੇ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰਨੇ, ਚਮਿਆਰੀ ਕੱਢ ਲਿਆਵੇਂਗਾ ਜਾ ਕੇ ਤੂੰ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰੇਂਗਾ, ਤੇਰੀ ਬ੍ਰਗਤੀ ਸਭ ਨਾਸ਼ ਹੋ ਜੂ। ਇਹ ਮਹਾਤਮਾ ਨੂੰ ਉਹਦੀ ਅਗਲੀ ਗੱਲ ਦੱਸ ਦਿੱਤੀ, ਉਹੀ ਕਾਰਨ ਹੋਇਆ ਜਵਾਨੀ ਦੀ ਮਸਤੀ ਚ ਵਕਾਰੀ ਹੋ ਕੇ ਚਮਿਆਰੀ ਕੱਢ ਲਿਆਇਆ ਤੇ ਚਮਿਆਰ ਬਣ ਕੇ ਜੁੱਤੇ ਸਿਉਂ ਸਿਉਂ ਕੇ ਗੁਜ਼ਾਰਾ ਕਰਿਆ ਕਰੇ। ਇਸ ਪ੍ਰਕਾਰ ਸਾਧ ਸੰਗਤ ਜੀ ਭੈ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਚ, ਕਿਸੇ ਨੂੰ ਮਖੌਲ ਨਹੀਂ ਕਰਨਾ ਚਾਹੀਦਾ। ਸਾਹਿਬ ਕਬੀਰ ਜੀ ਕਹਿੰਦੇ ਹਨ
ਅਜੇ ਹੋ ਸੁਰ ਨਾਓ ਸਮੁੰਦਰ ਮੈਂ,
ਅਜੇ ਨੌਕਾ ਬੇੜੀ ਇਹ ਸਮੁੰਦਰ ਦੇ ਵਿੱਚ ਹੀ ਹੈ ਜੇ ਜੀਵਨ ਜਿਹੜਾ ਹੈ ਸਾਡਾ ਸੰਸਾਰ ਚ,
ਕਿਆ ਜਾਣੋ ਕਿਆ
ਕੀ ਜਾਣੀਏ ਕੀ ਸਾਡੇ ਤੇ ਵਰਤਾਰਾ ਵਰਤਣਾ ਹੈ। ਭੈ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਕਦੇ। ਰਾਮ ਚੰਦਰ ਨੇ ਹਾਸੀ ਕੀਤੀ, ਨਾਰਦ ਮੁਨੀ ਦੇ ਬਾਂਦਰ ਦਾ ਮੂੰਹ ਲਾਤਾ, ਉਹਨੂੰ ਸਰਾਫ ਦੇ ਦਿੱਤਾ ਵੀ ਜਾ ਤੇਰੀ ਵੀ ਇਸਤਰੀ ਨਿਕਲ ਜੂ, ਰੋਂਦਾ ਫਿਰੇਗਾ, ਬਾਂਦਰ ਹੀ ਤੇਰੀ ਸਹਾਇਤਾ ਕਰਨਗੇ। ਵਿਸ਼ਨੂੰ ਨੂੰ ਵੀ ਸਰਾਪ ਸਹਾਰਨਾ ਪਿਆ, ਕਿਉਂ ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰਨ ਹੁਜਨਾ ਕਰਨ ਪਲੀਤ।
ਕਬੀਰ ਗਰਬ ਨਾ ਕੀਜੀਐ,
ਸਭ ਕਬੀਰ ਜੀ ਕਹਿੰਦੇ ਹੰਕਾਰ ਨੀ ਕਦੇ ਕਰਨਾ ਚਾਹੀਦਾ।
ਦੇਹੀ ਦੇਖ ਸੁਰੰਗ,
ਆਪਣੀ ਦੇਹੀ ਦਾ ਸੋਨੇ ਵਰਗਾ ਸੋਹਣਾ ਰੰਗ ਵੇਖ ਕੇ ਕੰਚਨ ਬੰਨੇ ਪਾਸੇ ਕਲਵਤ ਚੀਰੇ ਆ, ਇਹਦਾ ਮਾਣ ਨੀ ਕਰਨਾ ਚਾਹੀਦਾ।
ਆਜ ਕਾਲ ਤਾਜ ਜਾ ਹੋ ਗਏ,
ਅੱਜ ਜਾਂ ਕੱਲ ਨੂੰ ਜਦੋਂ ਆਜੂ ਦਾ ਕਾਲ ਹੋ ਗਿਆ ਉਮਰ ਦਾ, ਉਦੋਂ ਛੱਡ ਕੇ ਚਲੇ ਜਾਓਗੇ।
ਜਿਉਂ ਕਾਂਚੁੜੀ ਭੁਜੰਗ,
ਜਿਵੇਂ ਸੱਪ ਪ੍ਰਾਣੀ ਕੰਜ ਦੇ ਤਾਂ ਹੀ ਛੱਡ ਜਾਂਦਾ, ਐ ਦੇਹ ਨੂੰ ਛੱਡ ਕੇ ਚਲੇ ਜਾਓਗੇ ਪਰਲੋਕ ਨੂੰ।
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ।
ਕਾਸ਼ੀ ਵਿੱਚ ਸਾਧ ਸੰਗਤ ਜੀ ਬੜੀ ਭਾਰੀ ਲੁੱਟ ਪਈ ਤਾਂ ਸਾਧ ਸੰਗਤ ਜੀ ਕਾਸ਼ੀ ਦੇ ਲੋਕਾਂ ਨੂੰ ਬਹੁਤ ਲੁੱਟ ਲਿਆ, ਬੜਾ ਮਾਲ ਧਨ ਲਿਆ ਏ। ਕਬੀਰ ਦੇ ਕੋਲੇ ਆ ਕੇ ਕਹਿਣ ਲੱਗੇ, ਕਬੀਰ ਕਾਸੀ ਚ ਇੰਨੀ ਲੁੱਟ ਪਈ ਹੈ, ਤੂੰ ਵੀ ਲੁੱਟਣਾ ਚਾਹੀਦਾ ਸੀ, ਤੂੰ ਵੀ ਗਰੀਬ ਹੈ, ਆਪਦੀ ਗਰੀਬੀ ਚੱਕ ਲੈਂਦਾ ਇੰਨੀ ਉੱਟ ਲਿਆਉਂਦਾ। ਤਾਂ ਕਬੀਰ ਸਾਹਿਬ ਜੀ ਉਸ ਵੇਲੇ ਸਲੋਕ ਉਚਾਰਦੇ ਹਨ,
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ।
ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਭਾਈ ਜੇ ਲੁੱਟਣਾ ਹੈ
ਤਾਂ ਲੁੱਟ ਲੈ,
ਅਸੀਂ ਦੱਸਦੇ ਹਾਂ ਲੁੱਟ ਲੈ, ਜੇ ਲੁੱਟ ਨੂੰ ਲੁੱਟਣਾ ਹੈ ਤਾਂ ਕਿਹੜੀ ਲੁੱਟ ਹੈ,
ਰਾਮ ਨਾਮ ਹੈ,
ਜਿਹੜਾ ਰਾਮ ਪਰਮੇਸ਼ਰ ਦਾ ਨਾਮ ਲੁੱਟਣਾ ਇਹੋ ਹੀ ਲੁੱਟ ਹੈ, ਜੇ ਲੁੱਟਣੀ ਹੈ ਤਾਂ ਲੁੱਟ ਲੈ ਕਹਿਣ ਲੱਗੇ।
ਫਿਰ ਪਾਛੈ ਪਛਤਾ ਹੋਗੇ,
ਜੇ ਤੁਸੀਂ ਨਾ ਇਸ ਲੁੱਟ ਨੂੰ ਨਾਮ ਦੀ ਨੂੰ ਪ੍ਰਾਪਤ ਕਰੋਗੇ ਫਿਰ ਪਿੱਛੋਂ ਪਛਤਾਉਂਦੇ ਰਹੋਗੇ,
ਪ੍ਰਾਣ ਜਾਹੇਗੇ ਛੂ,
ਪ੍ਰਾਣ ਤੁਹਾਡੇ ਛੁੱਟ ਜਾਣਗੇ। ਇਸੇ ਪ੍ਰਕਾਰ ਸਾਧ ਸੰਗਤ ਜੀ 1857 ਵਿੱਚ ਜਿਹੜੀ ਲੁੱਟ ਦਿੱਲੀ ਚ ਹੋਈ ਸੀ, ਉਸ ਵਿੱਚ ਬਾਬਾ ਕਰਮ ਸਿੰਘ ਜੀ ਜਿਹੜੇ ਸਨ ਹੋਤੀ ਵਾਲੇ, ਇਹ ਫੌਜ ਚ ਭਰਤੀ ਸਨ ਤੇ ਫੌਜ ਦੇ ਚ ਭਰਤੀ ਹੋ ਕੇ ਇਹ ਉਥੋਂ ਕੁਝ ਨਾ ਲੁੱਟ ਕੇ ਲਿਆਏ। ਮਾਂ ਕਹਿਣ ਲੱਗੀ, ਪੁੱਤ ਵੇਖ ਲੋਕ ਘਰਾਂ ਨੂੰ ਭਰ ਲਿਆ, ਲਿਆ ਕੇ ਲੁੱਟ ਲਿਆ ਲਿਆ ਕੇ ਤੂੰ ਖਾਲੀ ਆ ਗਿਆ, ਤੂੰ ਮੇਰੇ ਵਾਸਤੇ ਕੋਈ ਲੁੱਟ ਕੇ ਲਿਆਉਂਦਾ। ਸੰਤ ਹੈਰਾਨ ਹੋ ਗਏ, ਕਹਿੰਦੇ ਮਾਂ ਵੀ ਲੁੱਟ ਚਾਹੁੰਦੀ ਹੈ। ਕਹਿਣ ਲੱਗਾ, ਮਾਤਾ ਜੰਗ ਦੇ ਸਮਾਨ ਦੇ ਵਿੱਚੋਂ ਜਿਸ ਵੇਲੇ ਆਪਣੇ ਪਰਾਏ ਦਾ ਕੋਈ ਸਮਝ ਨਹੀਂ ਸੀ ਰਹੀ, ਮੈਂ ਆਪਣੀ ਦੇਹ ਲੈ ਕੇ ਆ ਗਿਆ ਥੋੜਾ। ਕਹਿਣ ਲੱਗੀ, ਨਾ ਪੁੱਤ ਮੇਰੇ ਵਾਸਤੇ ਕੋਈ ਲੁੱਟ ਲਿਆਉਣੀ ਸੀ। ਸੰਤਾਂ ਦਾ ਇੰਨਾ ਚਿੱਤ ਫਿਰ ਉਪਰਾਮ ਹੋਇਆ, ਸਭ ਸੰਗਤ ਜੀ ਪਰਮੇਸ਼ੁਰ ਦੇ ਭਜਨ ਚ ਇਸ ਵਿਰਾਗ ਨਾਲ ਜੁੜੇ, ਇਸ ਵਿਰਾਗ ਨਾਲ ਜੁੜ ਕਰਕੇ ਮਹਾਰਾਜ ਦਾ ਭਜਨ ਕਰਨ ਲੱਗ ਗਏ। ਕਹਿੰਦੇ ਮਾਪੇ ਵੀ ਦੇਖ ਲਓ ਮਾਇਆ ਹੀ ਚਾਹੁੰਦੇ ਹੈ, ਐਸਾ ਵਿਰਾਗ ਸੰਤਾਂ ਨੂੰ ਹੋਇਆ। ਫਿਰ ਮਹਾਰਾਜ ਸਾਹਿਬ ਨੇ ਇਹਨਾਂ ਦਾ ਪਹਿਰਾ ਦਿੱਤਾ ਉਸ ਵੇਲੇ ਸਿਪਾਹੀ ਬਣ ਕੇ, ਤੇ ਜਦੋਂ ਪਹਿਰਾ ਦਿੱਤਾ ਤੇ ਉਸ ਵੇਲੇ ਰਹਿ ਰਾਸ ਦਾ ਪਾਠ ਕਰਕੇ ਉਸ ਸਮਾਧੀ ਜੁੜੇ ਰਹੇ। ਰਾਤ ਨੂੰ ਜਦੋਂ 9 ਵਜੇ ਪਹਿਰਾ ਦੇਣਾ ਸੀ, ਪਹਿਰਾ ਦਿੱਤਾ ਤੇ ਸਵੇਰੇ ਆਏ, ਸਿਪਾਹੀ ਨੂੰ ਪੁੱਛਿਆ ਵੀ ਅੱਜ ਮੈਂ ਗੈਰ ਹਾਜ਼ਰ ਹੈ। ਸਿਪਾਹੀ ਕਹਿੰਦਾ, ਨਹੀਂ ਮੇਰੇ ਦਾਹਣੇ ਪਾਸੇ ਤੁਸੀਂ ਖੜੇ ਹਨ, ਬਾਬਾ ਕਰਮ ਸਿੰਘ ਜੀ ਪਹਿਰਾ ਦਿੱਤਾ ਸੀ। ਕਹਿੰਦੇ, ਚੰਗਾ ਹੁਣ ਅਸੀਂ ਉਹਨਾਂ ਦੀ ਨੌਕਰੀ ਕਰਾਂਗੇ ਜਿਹਨੇ ਮੇਰਾ ਪਹਿਰਾ ਦਿੱਤਾ। ਇਸ ਪ੍ਰਕਾਰ ਸਾਧ ਸੰਗਤ ਜੀ ਵਿਰਾਗ ਜੀ ਨੂੰ ਹੋ ਜੇ ਧੰਨ ਪੁਰਖਣਗੇ। ਹਜ਼ੂਰ ਫਰਮਾਉਂਦੇ ਹਨ, ਕਬੀਰ ਜੀ
ਕਬੀਰ ਲੁੱਟਣਾ ਹੈ ਤਾਂ ਲੁੱਟ
ਲੈ। ਸਾਹਿਬ ਜੀ ਕਹਿੰਦੇ, ਲੁੱਟਣਾ ਤਾਂ ਲੁੱਟ ਨੂੰ ਲੁੱਟ ਲੈ,
ਰਾਮ ਨਾਮ ਹੈ,
ਪਰਮੇਸ਼ਰ ਦੇ ਨਾਮ ਦੀ ਲੁੱਟ ਹੈ,
ਫਿਰ ਪਾਛੈ ਪਛਤਾ।
ਜੇ ਰਾਮ ਦੇ ਨਾਮ ਦੀ ਲੁੱਟ ਨਾ ਲੁੱਟੋਗੇ ਮਨੁੱਖਾ ਜਨਮ ਚ, ਫਿਰ ਪਿੱਛੋਂ ਉਦੋਂ ਪਛਤਾਤਾਪ ਹੀ ਕਰਦੇ ਰਹਿ ਜਾਓਗੇ।
ਪ੍ਰਾਣ ਜਾਹੇਗੇ ਛੂ,
ਜਿਸ ਵਕਤ ਤੁਹਾਡੇ ਪ੍ਰਾਣ ਛੁੱਟ ਜਾਣਗੇ ਨਿਕਲ ਜਾਣਗੇ।
ਕਬੀਰ ਐਸਾ ਕੋਈ ਨਾ ਜਨਮੇ,
ਸਾਹਿਬ ਕਬੀਰ ਜੀ ਕਹਿੰਦੇ ਇਹੋ ਜਿਹਾ ਕੋਈ ਜਨਮਿਆ ਹੀ ਨਹੀਂ ਹੈ,
ਆਪਣੇ ਘਰ ਲਾਵੇ
ਜਿਹੜਾ ਆਪਣੇ ਦੇਹ ਮਾਂ ਰੂਪੀ ਘਰ ਨੂੰ ਅੱਗ ਲਾ ਕੇ ਦੇਹ ਮਾਂ ਨੂੰ ਸਾੜ ਦੇਵੇ, ਇਹੋ ਜਿਹਾ ਕਿਹੜਾ ਫੇਰ ਜਨਮ ਧਾਰਿਆ ਹੋਵੇ ਜਿਹਨੇ, ਉਹ ਤਾਂ ਮੁਕਤੀ ਹੋ ਗਿਆ ਹੈ ਦੁਨੀਆਂ ਚ।
ਪੰਚੋ ਲੜਕਾ ਜਾਰ ਕੇ,
ਪੰਜੇ ਲੜਕੇ ਕੌਣ, ਕਾਮ ਕਰੋ ਲੋਭ ਮੋਹ ਹੰਕਾਰ ਹੈ, ਇਹਨਾਂ ਨੂੰ ਜਾਲ ਕਰਕੇ ਬ੍ਰਹਮ ਅਭਿਆਸ ਰੂਪੀ ਅਗਨੀ ਵਿੱਚ
ਰਹਿ ਰਾਮ ਲਿਵਲਾ,
ਰਾਮ ਪਰਮੇਸ਼ਰ ਚ ਲਿਵ ਲਾ ਕੇ ਰਹੇ, ਇਹ ਜਿਹਾ ਨਹੀਂ ਕੋਈ ਫਿਰ ਮੁੜ ਕੇ ਜੰਮਿਆ, ਉਹ ਮੁਕਤ ਹੈ।
ਕੋ ਹੈ
ਤੁਲਸੀ ਜੀ ਨੇ ਕਿਹਾ, ਐਸੋ ਕੋ ਉਦਵਿਓ ਭਾਉ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ, ਐਸਾ ਕੌਣ ਦੁਨੀਆਂ ਜੰਮਿਆ ਜਿਹਨੂੰ ਪ੍ਰਭਤਾ ਪਾ ਕੇ ਫੇਰ ਮਦ ਨਾ ਹੋਵੇ, ਉਹ ਮੁਕਤ ਹੋ ਗਿਆ ਪੁਰਖ।
ਖੂਹ ਹੈ ਲੜਕਾ ਵੇਚੀ।
ਕਬੀਰ ਸਾਹਿਬ ਜੀ ਪ੍ਰੇਮ ਦੇ ਨਾਲ ਬਚਨ ਕਰਦੇ ਆ, ਕੋਈ ਹੈ ਭਾਈ ਲੜਕਾ ਵੇਚਣ ਵਾਲਾ?
ਲੜਕੀ ਵੇਚੈ
ਅਤੇ ਕੋਈ ਹੈ ਲੜਕੀ ਵੇਚਣ ਵਾਲਾ?
ਸਾਂਝਾ ਕਰੈ ਕਬੀਰ ਸਿਉ।
ਕਬੀਰ ਕਹਿੰਦਾ ਮੇਰੇ ਨਾਲ ਸਾਂਝ ਕਰ ਲੋ ਬਿਸ਼ੱਕ।
ਹਰ ਸੰਗ ਬਣਜ ਕਰੇ,
ਹਰੀ ਦੇ ਨਾਲ ਬਣਜ ਕਰ ਲਈ। ਜੇ ਕਿਸੇ ਨੇ ਲੜਕਾ ਵੇਚਣਾ ਸਾਡੀ ਕਮਾਲੀ ਲੜਕੀ ਲੈ ਲੋ, ਅਤੇ ਜੇ ਕਿਸੇ ਨੇ ਲੜਕੀ ਵੇਚਣੀ ਹੈ ਤਾਂ ਸਾਡਾ ਕਮਾਲਾ ਲੜਕਾ ਲੈ ਲੋ। ਇਸ ਪ੍ਰਕਾਰ ਵਟਾਂਦਰੇ ਦਾ ਕੋਈ ਪਾਪ ਨੀ, ਮੁੱਲ ਨੀ ਲੈਣਾ ਚਾਹੀਦਾ ਲੜਕੀ ਤੇ ਲੜਕਿਆਂ ਦਾ। ਸੋ ਹਰੀ ਦੇ ਨਾਲ ਇਸ ਪ੍ਰਕਾਰ ਬਣਜ ਕਰ ਲੋ ਕਹਿਣ ਲੱਗੇ। ਇਸੇ ਪ੍ਰਕਾਰ ਫਰਮਾਉਂਦੇ ਹਨ,
ਉਹ ਹੈ ਲੜਕਾ ਵੇਚੇ।
ਕਹਿੰਦੇ ਕਈ ਤਾਂ ਬਈ ਲੜਕਿਆਂ ਨੂੰ ਵੇਚਦੇ ਵੀ ਇੰਨੇ ਹਜ਼ਾਰ ਦੇਵੇਂਗਾ, ਇੰਨੇ ਲੱਖ ਦੇਵੇਂਗਾ, ਹਵਾਈ ਜਹਾਜ਼ ਦੇਵੇਂਗਾ, ਨਾਲ ਮੋਟਰ ਦੇਵੇਂਗਾ, ਤੇ ਇਸ ਪ੍ਰਕਾਰ ਰੇਡੂਆ ਲੈ ਕੇ ਦੇਵੇਂਗਾ, ਤਾਂ ਮੈਂ ਤੇਰੀ ਕੁੜੀ ਦਾ ਸਾਕ ਲਵਾਂ। ਉਹ ਲੜਕੇ ਵੇਚਦੇ ਆ ਕਈ, ਤੇ ਲੜਕੀ ਲੜਕੀਆਂ ਤਾਂ ਪ੍ਰਤਾਖੀ ਦੋ ਦੋ ਹਜ਼ਾਰ ਤਿੰਨ ਤਿੰਨ ਹਜ਼ਾਰ ਲੋਕ ਲੈ ਕੇ ਵਿਆਹ ਦਿੰਦੇ ਆ, ਜਿਹਨਾਂ ਵਿਚਾਰਿਆਂ ਦਾ ਨਾਂ ਹੁੰਦਾ ਹੋਵੇ, ਪੈਸੇ ਖਰਚ ਕੇ ਕਰਨਾ ਪੈਂਦਾ। ਇਸ ਪ੍ਰਕਾਰ ਕਈ ਲੜਕੀਆਂ ਨੂੰ ਵੇਚਦੇ ਫਿਰਦੇ ਹਨ।
ਸਾਂਝਾ ਕਰੈ ਕਬੀਰ ਸਿਉ।
ਕਬੀਰ ਕਹਿੰਦਾ ਅੱਜ ਸਾਂਝ ਭਗਤਾਂ ਨਾਲ ਕਰਨੀ ਚਾਹੁੰਦੇ ਹੈ।
ਹਰ ਸੰਗ ਬਣਜ ਕਰੇ,
ਕੁੜੀਆਂ ਤੇ ਮੁੰਡਿਆਂ ਨੂੰ ਵੇਚ ਵੇਚ ਕੇ ਖਾਂਦੇ ਹੈ, ਤੇ ਹਰੀ ਨਾ ਕਹਿੰਦੇ ਬਣਜ ਕਰਾ ਦਿਓ। ਹਰੀ ਨਾ ਬਣ ਜਾਂਦਾ ਕਿਵੇਂ ਹੋ ਸਕਦਾ ਵਪਾਰੀ ਆਦਮੀਆਂ ਦਾ? ਜਿਹਨੇ ਆਪਦੀ ਬੱਚੀ ਨੂੰ ਵੇਚਤਾ ਉਹਨੂੰ ਬਾਕੀ ਕੀ ਰੱਖ ਲਿਆ ਧਰਮ ਆਪਦਾ? ਜੇ ਲੜਕਾ ਵੇਚਤਾ ਉਹਨੂੰ ਕੀ? ਉਹਨਾਂ ਜਿਹਨਾਂ ਲੜਕੀ ਦਾਨ ਕੀਤੀ ਹੈ ਉਹਨਾਂ ਦਾ ਘਰ ਹੀ ਸਾਰਾ ਨਾਸ਼ ਕਰ ਦਿੱਤਾ। ਉਸ ਆਦਮੀ ਨੇ ਕੀ ਖੱਟਿਆ ਦੁਨੀਆ ਚ ਆ ਕੇ? ਇਹ ਹਰੀ ਦੇ ਨਾਲ ਵਪਾਰ ਕਰਨ ਵਾਲੀ ਗੱਲ ਨਹੀਂ ਹੈ। ਸੋ ਮਾਰਨ ਕਿਹਾ ਕੰਨਿਆ ਦੇਵੇ ਸਿੱਖ ਕੋ, ਲੇਵੇ ਨਾ ਕੁਛ ਨਾਮ, ਸੋਈ ਮੇਰਾ ਸਿੱਖ ਪਹੁੰਚੇ ਮੇਰੇ ਧਾਮ। ਇਹ ਰਹਿਤਨਾਮੇ ਦੇ ਬਚਨ ਹਨ ਸਤਿਗੁਰਾਂ ਦੇ। ਸੋ ਫਰਮਾਉਂਦੇ ਹਨ,
ਉਹ ਹੈ ਲੜਕਾ ਵੇਚੇ।
ਕੋਈ ਹੈ ਭਾਈ ਲੜਕਾ, ਆਪਣੇ ਮਨ ਰੂਪੀ ਲੜਕਾ ਜੇ ਕਿਸੇ ਨੂੰ ਵੇਚਣਾ ਹੋਵੇ ਦੇ ਦੇਵੇ।
ਲੜਕੀ ਵੇਚੈ ਕੋ,
ਅਤੇ ਕੋਈ ਲੜਕੀ ਜੇ ਕਰਕੇ ਬੁੱਧੀ ਰੂਪ ਲੜਕੀ ਕਿਸੇ ਨੂੰ ਵੇਚਣੀ ਹੋਵੇ ਤਾਂ ਵੇਚ ਦੇਵੇ।
ਸਾਂਝਾ ਕਰੈ ਕਬੀਰ ਸਿਉ।
ਜੇ ਕਿਸੇ ਨੂੰ ਸਾਂਝ ਕਰਨੀ ਹੋਵੇ, ਕਬੀਰ ਸਾਹਿਬ ਜੀ ਕਹਿੰਦੇ ਜਿਸ ਨੂੰ ਲੜਕਾ ਵੇਚਣਾ ਮਨ, ਉਹ ਸਾਡੇ ਪਾਸੋਂ ਬ੍ਰਹਮ ਵਿਦਿਆ ਰੂਪੀ ਲੜਕੀ ਦੇ ਤਾਂ ਹੀ ਲੈ ਲਵੇ, ਅਤੇ ਜੇ ਕਿਸੇ ਨੇ ਆਪਣੀ ਲੜਕੀ ਵੇਚਣੀ ਹੈ ਬੁੱਧੀ, ਉਹ ਬ੍ਰਹਮ ਗਿਆਨ ਰੂਪੀ ਅਪਰੋਹ ਗਿਆਨ ਰੂਪੀ ਲੜਕਾ ਸਾਡੇ ਪਾਸੋਂ ਲੈ ਲਵੇ।
ਸਾਂਝਾ ਕਰੈ ਕਬੀਰ।
ਕਬੀਰ ਸਾਹਿਬ ਜੀ ਕਹਿੰਦੇ ਉਹ ਸਾਂਝ ਕਰ ਲਵੇ ਸਾਡੇ ਨਾਲ।
ਹਰ ਸੰਗ ਬਣਜ ਕਰੇ,
ਜਿਸ ਨੇ ਹਰੀ ਦੇ ਨਾਲ ਵਪਾਰ ਕਰਨਾ, ਇਸ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਉਹ ਆਪਣਾ ਆਪ ਅਰਪ ਕੇ ਪ੍ਰਾਪਤ ਕਰ ਲਵੇ ਬ੍ਰਹਮ ਦੇ ਤਾਂ।
ਕਬੀਰ ਇਹ ਚੇਤਾਵਨੀ।
ਕਬੀਰ ਸਾਹਿਬ ਜੀ ਦੇ ਕੋਲੇ ਕੋਈ ਭੋਗਾਂ ਦੀ ਮਹਿਮਾ ਕਰਦਾ ਸੀ, ਉਹ ਮੈਂ ਬੜੇ ਭੋਗ ਭੋਗੇ ਆ, ਮੈਂ ਬੜਾ ਆਨੰਦ ਮਾਣਿਆ ਹੈ, ਉਹਦੇ ਤਾਂ ਹੀ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ।
ਕਬੀਰ ਇਹ ਚੇਤਾਵਨੀ।
ਕਬੀਰ ਜੀ ਕਹਿੰਦੇ ਭਾਈ ਇਹ ਅਸੀਂ ਚੇਤਾਵਨੀ ਕਰਾਉਣੇ ਹੈ, ਤੈਨੂੰ ਚੇਤੇ ਕਰਾਉਣੇ ਜੇ ਤੈਨੂੰ ਭੁੱਲ ਗਿਆ ਹੈ।
ਮਤ ਸਹਿਸਾ ਰਹਿ ਜਾਏ,
ਮਤਾਂ ਤੇਰੇ ਦਿਲ ਚ ਸੰਸਾ ਫਿਕਰ ਨਾ ਰਹਿ ਜਾਵੇ, ਕਿਤੇ ਮੈਨੂੰ ਕਿਸੇ ਨੇ ਦੱਸਿਆ ਹੀ ਨੀ।
ਪਾਛੈ ਭੋਗ ਜੋ ਭੋਗ,
ਜਿਹੜੇ ਤਾਂ ਪਿੱਛੇ ਹੁਣ ਤੱਕ ਭੋਗ ਭੋਗੇ ਇਹ ਪ੍ਰਾਣੀਆਂ,
ਤਿੰਨ ਕੋ ਗੁੜ ਲੈ ਖਾ,
ਕਿਸੇ ਬਾਣੀਆਂ ਤੋਂ ਦੋ ਪੈਸਾ ਭਰ ਪਾ, ਪਰ ਗੁੜ ਲੈ ਕੇ ਤਾਂ ਖਾ ਕੇ ਵੇਖੋ ਵੀ ਮੈਂ ਇੰਨੇ ਭੋਗ ਭੋਗੇ ਹੈ, ਉਹਨਾਂ ਭੋਗਾਂ ਦੇ ਮੁੱਲ ਦਾ ਮੈਨੂੰ ਪਾਈਆ ਗੁੜ ਦੇ ਦੇ, ਜਾਂ ਦੋ ਪੈਸਾ ਭਰ ਗੁੜ ਦੇ ਦੇ, ਤੇ ਉਹ ਬਾਣੀਆਂ ਤੈਨੂੰ ਦਿੰਦਾ ਗੁੜ ਕਿ ਨਹੀਂ? ਉਹ ਕਹੂ ਭੋਗ ਤੈਂ ਭੋਗੇ, ਤੇ ਦੋ ਪੈਸਾ ਭਰ ਗੁੜ ਮੈਥੋਂ ਮੰਗਦਾ, ਮੈਂ ਕਿਉਂ ਦੇਵਾਂ ਤੈਨੂੰ? ਜਦੋਂ ਭੋਗਾਂ ਭੋਗਿਆਂ ਦਾ ਇੱਥੇ ਪਾ ਭਰ ਗੁੜ ਵੀ ਨਹੀਂ ਦੇਣਾ ਕਿਸੇ ਨੇ, ਤੇ ਪ੍ਰਲੋਕ ਚ ਉਹਨਾਂ ਭੋਗਾਂ ਦਾ ਸੁੱਖ ਤੈਨੂੰ ਕੀ ਮਿਲੇਗਾ? ਬਿਨਾਂ ਚਰਨ ਦਾਸੀਆਂ ਦੇ ਪੈਣ ਤੋਂ ਹੋਰ ਮੁੱਲ ਨਹੀਂ ਤੈਨੂੰ ਕੋਈ ਮਿਲਣਾ, ਇਸ ਕਰਕੇ ਤੈਨੂੰ ਸਮਝਣਾ ਚਾਹੀਦਾ ਹੈ। ਫਿਰ ਪਾਛੇ
ਫਿਰ ਪਾਛੇ ਭੋਗ ਜੋ ਭੋਗ,
ਪਿੱਛੇ ਜਿਹੜੇ ਤਾਂ ਭੋਗ ਭੋਗੇ ਹੈ ਜੀਵ,
ਤੈਨੂੰ ਕੋਈ ਗੁੜ ਲੈ ਖਾ,
ਉਹਨਾਂ ਦਾ ਦੋ ਪੈਸਾ ਭਰ ਕੋਈ ਗੁੜ ਨਹੀਂ ਤੈਨੂੰ ਦਿੰਦਾ ਲੈ ਕੇ ਖਾਣ ਵਾਸਤੇ, ਤੂੰ ਦੱਸ ਕੀ ਪ੍ਰਾਪਤ ਕਰੇਗਾ? ਇਸ ਕਰਕੇ ਪਿੱਛੇ ਜਿਹੜੇ ਭੋਗ ਭੋਗੇ ਆ ਉਹ ਕੌਣ ਹੈ? ਗੁੜ ਨਾ, ਅਗਿਆਨ ਕਰਕੇ, ਅਗਿਆਨ ਹੋਇਆ ਨਾ ਭੋਗਾਂ ਦਾ ਗੁਰੂ, ਉਸ ਅਗਿਆਨ ਨੂੰ ਲੈ ਕੇ ਗੁਰਾਂ ਦਾ ਉਦੇਸ਼ ਖਾ ਜਾ, ਨਾਸ਼ ਕਰ ਦੇ, ਤਾਂ ਤੈਨੂੰ ਸੁੱਖ ਹੋਵੇਗਾ, ਹੋਰ ਕਿਸੇ ਪ੍ਰਕਾਰ ਸੁੱਖ ਨਹੀਂ ਹੋਣਾ। ਪਾਛਾ ਭੋਗ ਜੋ ਭੋਗ ਵੇ, ਪਿੱਛੇ ਜਿਹੜੇ ਭੋਗ ਭੋਗੇ ਤੇਰੇ ਮਨ ਨਹੀਂ ਭੋਗੇ ਹੈ ਨਾ, ਇਹ ਇੰਦਰੀਆਂ ਦਾ ਮਨ ਜਿਹੜਾ ਗੁਰੂ ਹੈ ਇਹਦੀ ਹੰਗਤਾ ਨੂੰ ਲੈ ਕੇ ਖਾ ਜਾ, ਨਾਸ਼ ਕਰ ਦੇ, ਫਿਰ ਤੈਨੂੰ ਸੁੱਖ ਹੋਵੇਗਾ। ਨਹੀਂ ਤਾਂ ਇੱਕ ਉਪਾਅ ਹੋਰ ਹੈ, ਪਾਛਾ ਭੋਗ ਜੋ ਭੋਗ ਵੇ, ਜਿਹੜੇ ਪਿੱਛੇ ਭੋਗ ਭੋਗੇ ਵਿਖੇ ਕੁੜਤਨ ਸਗਲਵੇਂ ਜਗਤ ਰਹੀ ਲਪਟਾਏ। ਨਾਨਕ ਜਨ ਵਿਚਾਰਿਆ ਮਿੱਠਾ ਹਰਕਾ ਨਾਉ, ਪਿੱਛੇ ਜਿਹੜੇ ਭੋਗ ਭੋਗੇ ਉਹ ਜ਼ਹਿਰ ਚੜੀ ਹੋਈ ਹੈ ਤੈਨੂੰ, ਉਹਦੀ ਨਿਵਰਤੀ ਵਾਸਤੇ ਗੁਰਾਂ ਦੇ ਪਾਸੋਂ ਨਾਮ ਤੇ ਗਿਆਨ ਰੂਪੀ ਗੁੜ ਲੈ ਕੇ ਖਾ ਲਾ, ਉਹ ਕੁੜਤਨ ਤੇਰੀ ਚੱਕੀ ਜਾਵੇ।
ਕਬੀਰ ਮੈਂ ਜਾਣਿਓ ਪੜ੍ਹਬੋ ਭਲੋ,
ਕਬੀਰ ਦੇ ਕੋਲੇ ਨਿਆਂ ਕਰਨ ਵਾਸਤੇ ਆਏ ਅਨਪੜ੍ਹ ਤੇ ਪੜ੍ਹੇ ਹੋਏ ਤੇ ਜੋਗੀ, ਤਿੰਨਾਂ ਨੇ ਆ ਕੇ ਪ੍ਰਸ਼ਨ ਕੀਤਾ, ਕਬੀਰ ਦੇਖੋ ਮੈਂ ਕਿਹਾ ਪੜ੍ਹਨਾ ਗੁਣਨਾ ਕੀ ਹੈ, ਤੋ ਤੇ ਮੈਨੇ ਥੋੜਾ ਪੜ੍ਹੇ ਹੋਏ ਆ, ਪੜ੍ਹ ਕੇ ਕੀ ਲੈਣਾ। ਅਨਪੜ੍ਹ ਕਹਿਣ ਲੱਗੇ ਤੇ ਦੂਆ ਕਹਿਣ ਲੱਗਾ, ਜੀ ਵੇਖੋ ਪਦਾਰਥ ਦੀ ਕੋਈ ਗਿਆਨ ਨਹੀਂ ਹੁੰਦਾ ਪੜ੍ਹੇ ਤੋਂ ਬਗੈਰ, ਸ਼ਾਸਤਰ ਗਿਆਨ ਪੜ੍ਹੇ ਤੋਂ ਬਿਨਾਂ ਸਮਝ ਨਹੀਂ ਹੈ ਆਉਂਦੀ, ਇਸ ਕਰਕੇ ਮੈਂ ਕਹਿੰਦਾ ਪੜ੍ਹਾਈ ਕਰਨੀ ਚਾਹੀਦੀ ਹੈ। ਜੋਗੀ ਕਹਿੰਦਾ ਯੋਗ ਕਰਨਾ ਚਾਹੀਦਾ, ਤੁਸੀਂ ਦੱਸੋ ਤੁਹਾਡਾ ਕੀ ਮਤ ਹੈ। ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ,
ਕਬੀਰ ਮੈਂ ਜਾਣਿਓ ਪੜ੍ਹਬੋ
ਭਾਈ, ਅਨਪੜ੍ਹ ਰਹਿਣ ਨਾਲੋਂ ਤਾਂ ਮੈਂ ਜਾਣਿਆ ਪੜ੍ਹਨਾ ਚੰਗਾ ਹੈ। ਮਨ ਸਮਝਾਵਣ ਕਾਰਨ ਕਛੂਕ ਪੜ੍ਹੀ ਹੈ ਗਿਆਨ, ਮਨ ਦੇ ਸਮਝਾਉਣ ਵਾਸਤੇ ਜਿੰਨਾ ਜੀਵ ਦੇ ਸਰੂਪ ਨੂੰ ਸਮਝ ਲਈਏ, ਈਸ਼ਵਰ ਦੇ ਸਰੂਪ ਨੂੰ ਸਮਝ ਲਈਏ, ਮਾਇਆ ਦੇ ਸਰੂਪ ਨੂੰ ਸਮਝ ਲਈਏ, ਬੰਧਨ ਨੂੰ ਸਮਝ ਲਈਏ, ਮੁਕਤ ਨੂੰ ਸਮਝ ਲਈਏ, ਇਹਨਾਂ ਕੁ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਹੈ। ਮੈਂ ਜਾਣਦਾ ਅਨਪੜ੍ਹ ਰਹਿਣ ਨਾਲੋਂ ਤਾਂ ਭਾਈ ਪੜ੍ਹਨਾ ਚੰਗਾ ਹੈ। ਕਬੀਰ ਜੀ ਕਹਿਣ ਲੱਗੇ ਅਨਪੜ੍ਹ ਨੂੰ ਕਹਿੰਦਾ ਕਿਉਂ ਦੇਖਿਆ ਦੇ ਨਾਲ ਪੜ੍ਹਨਾ ਸਿੱਧ ਹੋ ਗਿਆ, ਤੇ ਫਿਰ ਜੋ ਪੜ੍ਹਨਾ ਸਿੱਧ ਹੋ ਗਿਆ ਤੇ ਉਸ ਵੇਲੇ ਜੋਗੀ ਬੋਲਿਆ, ਤੁਸੀਂ ਉੱਤਰ ਦਿਓ ਕਬੀਰ ਜੀ
ਪੜ੍ਹਦੇ ਸਿਓ ਭਲ ਜੋ।
ਕਬੀਰ ਜੀ ਕਹਿੰਦੇ ਪੜ੍ਹਨ ਨਾਲੋਂ ਯੋਗ ਜਿਹੜਾ ਕਮਾਉਣਾ ਹੈ ਇਹ ਭਾਈ ਚੰਗਾ ਹੈ, ਪੜ੍ਹਨ ਦੇ ਨਾਲੋਂ ਯੋਗ ਚੰਗਾ। ਜੋਗੀ ਬੋਲ ਉੱਠਿਆ, ਕਹਿੰਦੇ ਕਿਉਂ ਮੇਰੀ ਜਿੱਤ ਹੋਈ ਕਿ ਨਾ, ਅਨਪੜ੍ਹ ਵੀ ਰਹਿ ਜੇ ਐਵੇਂ, ਪੜ੍ਹੇ ਹੋਏ ਵੀ ਐਵੇਂ ਰਹਿ ਜੇ, ਤੇ ਯੋਗ ਹੀ ਵੱਡਾ ਹੋਇਆ ਕਿ ਨਾ। ਤਾਂ ਕਬੀਰ ਦੱਸ ਯੋਗ ਕਮਾਉਣਾ ਚਾਹੀਦਾ। ਤਾਂ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ,
ਭਗਤ ਨਾ ਛੱਡੋ ਰਾਮ
ਕੇ ਭਾਈ, ਪੜ੍ਹਾ ਅਨਪੜ੍ਹਾਂ ਨਾਲੋਂ ਤਾਂ ਪੜ੍ਹੇ ਚੰਗੇ ਹੈ, ਪੜ੍ਹਿਆਂ ਨਾਲੋਂ ਯੋਗ ਕਮਾਉਣ ਵਾਲੇ ਚੰਗੇ ਹੈ, ਪਰ ਮੈਂ ਤਾਂ ਭਗਤੀ ਨਹੀਂ ਛੱਡਦਾ ਪਰਮੇਸ਼ਵਰ ਦੀ ਕਦੇ ਵੀ।
ਭਾਵੇਂ ਨਿੰਦੋ
ਭਾਵੇਂ ਮੈਨੂੰ ਲੋਕ ਨਿੰਦੀ ਜਾਣ ਵੀ ਭਗਤੀ ਕਰਦਾ ਕਬੀਰ, ਤੇ ਮੈਨੂੰ ਛੋਟਾ ਹੀ ਸਮਝੋ ਤੁਸੀਂ, ਮੈਂ ਮਹਾਰਾਜ ਦੀ ਭਗਤੀ ਨਹੀਂ ਕਦੇ ਵੀ ਤਿਆਗ ਸਕਦਾ। ਭਗਤੀ ਸਾਰਿਆਂ ਨਾਲੋਂ ਵੱਡੀ ਹੈ, ਯੋਗ ਨਾਲੋਂ ਯੋਗ ਜਗ ਨੇ ਫਲ ਤੇ ਮਾਨੋ, ਜੋ ਪ੍ਰਭ ਜਸ ਵਿਸਰਾਵ ਹੈ ਉਹਦੇ ਯੋਗ ਤੇ ਜਗ ਕੀਤੇ ਸਭ ਨਿਸਫਲ ਹੈ, ਜੋ ਮਹਾਰਾਜ ਦਾ ਜਸ ਭੁਲਾ ਦਿੰਦਾ ਹੈ। ਇਸ ਕਰਕੇ ਭਗਤੀ ਨਹੀਂ ਮੈਂ ਪਰਮੇਸ਼ਵਰ ਦੀ ਛੱਡਦਾ, ਭਾਵੇਂ ਲੋਕ ਮੇਰੀ ਨਿੰਦਿਆ ਕਰੀ ਜਾਣ।
ਕਬੀਰ ਲੋਕ ਕੇ ਨਿੰਦਾ ਬੱਪੜਾ,
ਕਹਿੰਦੇ ਜਿਹੜੇ ਬੱਪੜੇ ਤੁਛ ਅਗਿਆਨੀ ਲੋਕ ਹੈ ਉਹ ਨਿੰਦਿਆ ਕਰਕੇ ਮੇਰਾ ਕੀ ਵਿਗਾੜ ਦੇਣਗੇ।
ਇਹ ਮਨ ਨਾ ਹੀ ਗਿਆ,
ਜਿਨ੍ਹਾਂ ਦੇ ਮਨ ਚ ਸਰੂਪ ਦਾ ਕੋਈ ਗਿਆਨ ਨਹੀਂ ਹੈ, ਜੀਵਿਸ ਦੇ ਭੇਦ ਦਾ, ਜੀਵਿਸ ਦੀ ਏਕਤਾ ਦਾ, ਬਾਚਰ ਦਾ ਤੇ ਲੱਖਰ ਦਾ ਕੋਈ ਗਿਆਨ ਹੀ ਨਹੀਂ ਜਿਨ੍ਹਾਂ ਦੇ ਮਨ ਚ।
ਰਾਮ ਕਬੀਰਾ ਰਵ ਰਹੇ,
ਸਾਹਿਬ ਕਬੀਰ ਜੀ ਕਹਿੰਦੇ ਰਾਮ ਦੇ ਚ ਰਮ ਰਹੇ, ਰਚ ਰਹੇ ਹਾਂ, ਉਚਾਰ ਰਹੇ ਹਾਂ ਉਸ ਪਰਮੇਸ਼ਵਰ ਨੂੰ।
ਅਵਰ ਤਜੇ ਸਭ ਕਾਮ,
ਹੋਰ ਜਿਹੜੇ ਦੁਨੀਆਂ ਦੇ ਕੰਮ ਹੈ ਕਾਮਨਾ ਸਭ ਛੱਡ ਦਿੱਤੀਆਂ ਹਨ।
ਕਬੀਰ ਪਰਦੇਸੀ ਕਹਿ ਘਾਗਰ,
ਕਬੀਰ ਸਾਹਿਬ ਜੀ ਵਰਾਗਮਈ ਉਪਦੇਸ਼ ਦੇ ਰਹੇ ਹਨ।
ਕਬੀਰ ਪਰਦੇਸੀ ਕਹਿ ਘਾਗਰ,
ਕਹਿੰਦੇ ਇੱਕ ਪਰਦੇਸੀ ਫਕੀਰ ਸੀ, ਉਹਦੇ ਘਾਗਰੇ ਚੋਲਾ ਪਾਇਆ ਸੀ ਬਾਲੀਆਂ ਕਲੀਆਂ ਵਾਲਾ, ਜਿਵੇਂ ਘੱਗਰਾ ਹੁੰਦਾ ਐ ਉੱਤੋਂ ਆ ਜਿਵੇਂ ਨੱਠਾ ਹੁੰਦਾ ਚੋਲਾ ਜਿਹਾ, ਉੱਤੋਂ ਘੱਗਰਾ ਜਿਹਾ ਬਣਾਇਆ ਹੋਇਆ, ਤੇ ਇੱਥੋਂ ਘੁੱਟਵੀਂ ਪੇਟੀ ਜੀ ਬੰਨੀ ਹੋਈ ਹੈ, ਇਹ ਘੱਗਰੇ ਵਰਗਾ ਹੁੰਦਾ ਹੈ। ਸੋ ਇਸ ਨੂੰ ਕਹਿੰਦੇ ਹਨ
ਕਬੀਰ ਪਰਦੇਸੀ ਕਹਿ ਘਾਗਰਾ।
ਕਬੀਰ ਜੀ ਕਹਿੰਦੇ ਪਰਦੇਸੀ ਦੇ ਘਾਗਰੇ ਚੋਲੇ ਚ, ਘੱਗਰੇ ਦੇ ਚ, ਬਾਲੀਆਂ ਕਲੀਆਂ ਵਾਲੇ ਚ, ਲਾਗੀਆਂ ਦੇ ਘੱਗਰੇ ਹੁੰਦੇ ਹਨ ਕਈ ਕਈ ਗਜਾਂ ਦੇ,
ਚਾਹੋ ਦਿਸ ਲਾਗੀ
ਉਹਦੇ ਚਾਰ ਸਪੇਰੇ, ਕਹਿੰਦੇ ਘੱਗਰੇ ਜੇ ਚੋਲੇ ਨੂੰ ਅੱਗ ਲੱਗ ਗਈ।
ਖਿੰਥਾ ਜਲ ਕੋਇਲਾ ਭਈ,
ਉਹ ਜਿਹੜੀ ਖਫਣੀ ਸੀ ਨਾ ਪਾਈ ਹੋਈ ਚੋਲਾ, ਉਹ ਤਾਂ ਜਲ ਕੇ ਕਹਿੰਦੀ ਕੋਇਲੇ ਸਵਾਹ ਹੋ ਗਈ।
ਲਾਗੇ ਆਂਚ ਨਾ
ਲਾ, ਲੋਹੇ ਦੀਆਂ ਤਾਰਾਂ ਸੀ ਪਾਈਆਂ ਹੋਈਆਂ ਸਾਧ ਦੀਆਂ, ਉਹ ਇਕੱਠਾ ਕਰਨ ਵਾਸਤੇ ਘੱਗਰੇ ਵਾਂਗੂ, ਉਹਨੂੰ ਸੇਕ ਨੀ ਲੱਗਾ, ਕਹਿੰਦੇ ਉਹ ਰਹੀ ਹੈ ਸਹੀ ਸਲਾਮਤ।
ਇਸੇ ਪ੍ਰਕਾਰ
ਸਾਹਿਬ ਜੀ ਕਹਿੰਦੇ ਪਰਦੇਸੀ ਕੌਣ ਜੀਵ, ਮਨ ਪਰਦੇਸੀ ਜੇ ਦੀਏ ਸਭ ਦੇਸ਼ ਪਰ ਆਇਆ, ਇਹ ਦੇਸ਼ ਨੀ ਇਹਦਾ ਹੈ, ਇਹ ਪ੍ਰਲੋਕ ਇਹਦਾ ਦੇਸ਼ ਹੈ। ਇਸ ਪਰਦੇਸੀ ਜੀਵ ਦੇ ਘਾਗਰੇ ਦੇ ਰੂਪੀ ਚੋਲੇ ਨੂੰ, ਘੱਗਰੇ ਨੂੰ
ਲਾਗੀ
ਚਾਰ ਸਪੇਰੇ ਕਾਲ ਦੀ ਅੱਗ ਲੱਗੀ ਹੋਈ ਹੈ।
ਹਿੰਥਾ ਜਲ ਕੋਇਲਾ ਭਈ,
ਇਹ ਦੇਹ ਜਿਹੜੀ ਜਲ ਕਰਕੇ ਕਾਲ ਦੀ ਅੱਗ ਚ ਕੋਇਲੇ ਸਵਾਹ ਹੋ ਗਈ
ਹੈ।
ਕੌਣ ਸੂਖਮ ਸਰੀਰ ਜਿਹੜਾ ਹੈ ਇਹਨੂੰ ਸੇਕ ਨੀ ਲੱਗਾ, ਇਹ ਹੁਕਮ ਦੇ ਨਾਲ ਆਇਆ ਸੀ ਚਲਿਆ ਗਿਆ।
ਕਬੀਰ ਖਿੰਥਾ ਜਲ ਕੋਇਲਾ ਭਈ।
ਇਸੇ ਪ੍ਰਕਾਰ ਤਾਗੇ ਜਿਹੜੇ ਤਤ ਸਰੂਪ ਦੇ ਗਿਆਤੇ ਹੈ ਉਹ ਨਾ ਕਾਰਨ ਦੇ ਮੰਨਦੇ ਆ ਆਪਦੀ, ਨਾ ਸੂਖਮ ਨਾ ਸਥੂਲ, ਉਹਨਾਂ ਨੂੰ ਸੇਕ ਨੀ ਕਾਲ ਦਾ ਲੱਗਦਾ, ਸਦਾ ਨਿਰਲੇਪ ਰਹਿੰਦੇ ਹਨ ਤਤ ਗਿਆਤੇ।
ਕਬੀਰ ਖਿੰਥਾ ਜਲ ਕੋਇਲਾ
ਭਈ ਜੀ ਕਹਿੰਦੇ ਖਫਣੀ ਇਹ ਜਲ ਕੇ ਕੋਇਲੇ ਹੋ ਗਈ।
ਖਾਪਰ ਫੂਟ ਮਫੂਟ,
ਜਿਸ ਖੱਪਰ ਨੂੰ ਅਫੁੱਟ ਸਮਝਦਾ ਸੀ ਉਹ ਖਪਰਾ ਵੀ ਫੁੱਟ ਗਿਆ, ਫੁੱਟਣ ਤੋਂ ਰਹਿ ਸਮਝ ਆਈ ਸੀ। ਇਸੇ ਪ੍ਰਕਾਰ
ਜੋ ਕਬੀਰ ਕਬੀਰ ਖਿੰਥਾ ਜਲ ਕੋਇਲਾ
ਭਈ ਕਹਿੰਦੇ ਖਿੰਗ ਨਾਮ ਹੈ ਆਕਾਸ਼ ਦਾ, ਆਕਾਸ਼ ਤੱਤ ਦੀ ਵਾਲੀ ਸੀ ਜਿਹੜੀ ਥਾਂ ਨਾਮ ਪ੍ਰਿਥਵੀ ਦਾ, ਪ੍ਰਿਥਵੀ ਤੇ ਆਕਾਸ਼ ਤੇ ਜਲ ਤੇ ਕੋਇਲਾ ਅਗਨੀ ਤੇ ਅੱਗ ਮਚਾਉਣ ਵਾਲੀ ਹਵਾ, ਇਹ ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ।
ਜਲ ਕੋਇਲਾ ਭਈ
ਇਸ ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ।
ਖਾਪਰ ਫੂਟ ਮਫੂਟ,
ਇਸ ਖੱਪਰ ਨੂੰ ਮਫੁੱਟ ਸਮਝੀ ਬੈਠਾ ਸੀ ਇਹ ਦੇਹ ਰੂਪੀ ਖੱਪਰ ਨੂੰ, ਦਸਵੇਂ ਦੁਆਰ ਰੂਪੀ ਖੱਪਰ ਨੂੰ, ਜਿਵੇਂ ਕਾਹਨੇ ਨੂੰ ਕਿਹਾ ਸੀ ਮੈਂ ਦਸਵੇਂ ਦੁਆਰ ਪ੍ਰਾਣ ਚੜਾ ਲੂੰ, ਮਾਰਨ ਕਿਹਾ ਫੁੱਟੂ ਹੀ ਤੇਰਾ ਪਹਿਲਾਂ। ਇਸ ਪ੍ਰਕਾਰ ਹੰਕਾਰੀ ਜਦੋਂ ਫਿਰ ਗਿਆ ਸੀ ਇਹ ਲਾਹੌਰ ਵਿੱਚ, ਉਸੇ ਦਸਵੇਂ ਦੁਆਰ ਪ੍ਰਾਣ ਚੜਾ ਲਏ, ਰਾਹ ਤੋਂ ਡਿੱਗ ਕਰਕੇ ਪਹਿਲਾਂ ਦਸਵਾਂ ਦੁਆਰ ਹੀ ਭੱਜਿਆ ਸੀ ਉਸ ਦਾ। ਇਸੇ ਪ੍ਰਕਾਰ ਕਹਿੰਦੇ ਖਾਪਰ ਜਿਸ ਦੇਹ ਰੂਪੀ ਖੱਪਰ ਨੂੰ ਮਫੂਟ ਸਮਝਦਾ, ਨਾ ਫੁੱਟਣ ਵਾਲਾ ਸਮਝਦਾ, ਫੁੱਟ ਸਮਝਦਾ, ਉਹ ਫੁੱਟ ਜਾਏਗਾ, ਕਾਇਮ ਨੀ ਰਹੇਗਾ।
ਜੋਗੀ ਬੱਪੜਾ ਖੇਲਿਓ,
ਇਹ ਜੋਗ ਜੀਵੀ ਜੋਗੀ ਜਿਹੜਾ ਜੀਵ ਹੈ ਬੱਪੜਾ ਵਿਚਾਰਾ ਖੇਲਿਓ ਚਲਿਆ ਗਿਆ ਤੁਛ।
ਆਸਨ ਰਹੀ ਵਿਭੂ,
ਆਸਨ ਵੀ ਬਣਿਆ ਰਹਿ ਗਿਆ, ਸਵਾਹ ਵੀ ਪਈ ਰਹਿ ਗਈ ਧੂਣੀ ਵੀ, ਤੇ ਜੋਗੀ ਵਿਚਾਰਾ ਚਲਿਆ ਗਿਆ। ਇਸੇ ਪ੍ਰਕਾਰ ਕਹਿੰਦੇ ਜੋਗੀ ਬੱਪੜੇ ਜੀਵ ਆਤਮਾ ਖੇਲੋ ਚਲਿਆ ਗਿਆ, ਆਸਣ ਰਹੀ ਬਭੂਤ, ਆਸਣ ਸਮਾਧੀਆਂ ਵੀ ਬਣੀਆਂ ਰਹਿ ਗਈਆਂ, ਉੱਥੇ ਮਟੀਆਂ ਵੀ ਬਣੀਆਂ ਰਹਿ ਗਈਆਂ, ਤੇ ਮਟੀਆਂ ਵਿੱਚ ਭੂਤੀ ਜਿਹੜੀ ਦੱਬੀ ਹੋਈ ਸੀ ਉਹ ਆਸਣ ਦੇ ਉੱਤੇ ਥੱਲੇ ਨਸਾਸ ਤੇ ਰਲਾ ਲਾ ਕੇ ਪੀਪੇ ਦੱਬ ਕੇ ਰੱਖਦੇ ਸੀ ਚੋਰੀ ਖਾਣ ਵਾਲੇ, ਉਹ ਵਿੱਚੇ ਰਹਿ ਗਏ। ਆਸਣ ਰਹੀ ਭੂਤ ਭੂਤ ਮਾਇਆ ਦੱਬੀ ਰਹਿ ਗਈ, ਉੱਤੋਂ ਤਿਆਗੀ ਬਣਿਆ ਸੀ ਸਵਾਹ ਮਲਦਾ ਸੀ ਤੇ ਲੱਖਾਂ ਰੁਪਏ ਥੱਲੇ ਦੱਬੇ ਹੀ ਰਹਿ ਗਏ। ਉਸੇ ਤਰ੍ਹਾਂ ਉਹਨਾਂ ਦੇ ਪਿੱਛੇ ਫਿਰ ਸੱਪ ਬਣਨਾ ਪਿਆ। ਆਸਣ ਰਹੀ ਵਿਭੂਤ, ਇਸ ਪ੍ਰਕਾਰ ਆਸਣ ਵੀ ਰਹਿ ਗਿਆ, ਸਰੀਰ ਜਿਹੜਾ ਬਣਿਆ ਬਣਾਇਆ ਸੀ ਵਿਭੂਤੀ ਵੀ ਰਹਿ ਗਈ, ਤੇ ਆਸਾ ਜਿਹੜੀ ਸੀ ਉਹ ਜਿਹੜੀ ਸੀ ਉਹ ਆਸਾ ਨਾ ਪੂਰੀ ਹੋਈ, ਵਿਭੂਤੀ ਵਿੱਚ ਹੀ ਆਸਾ ਰਹਿ ਗਈ, ਮਰ ਗਿਆ।
ਕਬੀਰ ਥੋੜਾ ਜਲ ਮਾਛਲੀ,
ਸਾਹਿਬ ਕਬੀਰ ਜੀ ਕਿਨਾਰੇ ਤੇ ਜਲ ਦੇ ਗਏ, ਉਹਦੇ ਚ ਪਾਣੀ ਥੋੜਾ ਸੀ ਤੇ ਹੋਰ ਉਹਦੇ ਚ ਜਾਲ ਪਾ ਕੇ ਮੱਛੀਆਂ ਫੜ ਰਹੇ ਸੀ, ਉਹਨਾਂ ਨੂੰ ਵੇਖ ਕੇ ਵਿਰਾਗ ਨਾਲ ਉਪਦੇਸ਼ ਦਿੰਦੇ ਹਨ।
ਕਬੀਰ ਥੋੜਾ ਜਲ ਮਾਛ,
ਸਾਹਿਬ ਕਬੀਰ ਜੀ ਕਹਿੰਦੇ ਥੋੜਾ ਜਲ ਆਏ ਪਾਣੀ ਦੇ ਵਿੱਚ ਮੱਛੀਓਰ
ਮੇਲਿਓ ਜਾ,
ਵੇਖੋ ਝਿਹੋਰਾਂ ਨੇ ਜਾਲ ਮੇਲ ਲਿਆ ਚਾਰ ਛਪੇਰੇ,
ਇਹ ਟੋਗਣਾ ਨਾ ਛੂਟ ਸਹ,
ਇਹ ਜਿਹੜਾ ਟੋਗਣਾ ਹੈ ਇਹ ਛੋਟੇ ਪਾਣੀ ਦਾ ਥਾਂ ਟੋਏ, ਇਹਨਾਂ ਚੋਂ ਨੀ ਛੁੱਟ ਸਕੇਗੀ ਮੱਛੀਏ,
ਫਿਰ ਕਰ ਸਮੁੰਦਰ ਸੰਭਾਲ,
ਇਹਨੂੰ ਫੇਰ ਚਾਹੀਦਾ ਸਮੁੰਦਰ ਵਿੱਚ ਰਿਹਾ ਕਰ, ਸਮੁੰਦਰ ਨੂੰ ਸੰਭਾਲਣਾ ਕਰ, ਇਹ ਉਪਦੇਸ਼ ਦਿੱਤਾ ਮੱਛੀ ਨੂੰ ਵੇਖ ਕੇ। ਇਸੇ ਪ੍ਰਕਾਰ ਦਾ ਦ੍ਰਿਸ਼ਾਂ ਦੇਖਦਾ ਇਹ ਹੈ।
ਕਬੀਰ ਥੋੜਾ ਜਲ ਮਾਛ,
ਥੋੜੇ ਜਲ ਨੀ ਥੋੜਾ ਸੁਖ ਹੈ, ਹੇ ਮੱਛੀਏ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੇ ਕਰਕੇ, ਕੋਈ ਭੈਰੋਂ ਦੀ, ਕੋਈ ਗੁੱਗੇ ਦੀ, ਕੋਈ ਸੁਲਤਾਨ ਦੀ, ਕੋਈ ਕਿਸੇ ਦੀ, ਕੋਈ ਕਿਸੇ ਦੀ, ਕੋਈ ਗਣੇਸ਼ ਦੀ ਪੂਜਾ ਕਰਦਾ, ਇਹ ਥੋੜਾ ਸੁਖ ਰੂਪੀ ਜਲ ਹੈ ਇਹਦੇ ਵਿੱਚ, ਇਹ ਜੀਵ ਵੀ ਮੱਛੀ ਨੂੰ ਮੁਕਤ ਨਹੀਂ ਦੇ ਸਕਦੇ।
ਝੀਵਰ ਮੇਲਿਓ ਜਾਲ,
ਕਾਲ ਰੂਪੀ ਝੀਵਰ ਨੇ ਜਾਲ ਪਾ ਲਿਆ ਹੈ, ਸਾਰਿਆਂ ਦੇ ਜਮਾਂ ਦਾ ਜਾਲ ਪੈ ਗਿਆ ਹੈ,
ਇਹ ਟੋਗਣਾ ਨਾ ਛੂਟ ਸਹਿ,
ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੇ ਕਰਕੇ ਜਾਲ ਵਧੇ ਸਭ ਹੀ ਮ੍ਰਿਤ ਕੇ, ਇਹਨਾਂ ਟੋਗਣਿਆਂ ਦੇ ਵਿੱਚ ਸਿਵ ਬ੍ਰਾਂਚ ਅਸਰ ਸੁਰਜੇ ਤੇ ਕਾਲ ਅਗਨ ਮੈਂ ਜਨਤੇ, ਨਾਨਕ ਸਰਨ ਚਰਨ ਕਮਲ ਕੀ ਤੁਮ ਨਾ ਡਾਰੋ ਪ੍ਰਭ ਕਰਤੇ, ਇਹਨਾਂ ਦੀ ਉਪਾਸ਼ਨਾ ਰੂਪੀ ਟੋਇਆਂ ਦੀ ਵਿੱਚ ਰਹਿਣੇ ਕਰਕੇ ਨਹੀਂ ਛੁੱਟ ਸਕੇਗੀ, ਮੁਕਤ ਨਹੀਂ ਹੋ ਸਕੇਗੀ, ਹੇ ਜੀਵ ਰੂਪ ਮੱਛੀਏ,
ਫਿਰ ਕਰ ਸਮੁੰਦਰ ਸਮਾਨ,
ਤੈਨੂੰ ਫੇਰ ਇਹ ਚਾਹੀਦਾ ਸਮੁੰਦਰ ਬ੍ਰਹਮ ਨੂੰ, परमेश्वर नूं संभालना कर, समुंदर च रिहा कर, वाहिगुरू च जुड़ी रहो, देवी देवतां दी उपासना करके मुक्त नहीं हो सकोगे। पाव काल की पाव आग पाव कुंड में तिम जिम आप टंगे तिम तो टंगा है, जिवें काल की अग टंगे गए इवें थोनू टंगा देंगे, मुक्त नहीं कर सकणगे।
कबीर समुंद ना छोड़ी
कृष्ण बिशन जपे तो कोटक राम रहीम भली वे त्यायो ब्रह्म सप्यो पुन संभ थप्यो तेह तो तुहको किन्हू ना बचायो। इस प्रकार की हालत है। हां जी
कबीर समुंद ना छोड़ी है
साहिब, कबीर जी कहंदे समुंदर नहीं छड़ना चाहिदा।
जाओ अत खारू
जे करके अत्यंत खारा पानी भी होवे,
पोखर पोखर ढूंढते
छपड़ा छपड़ा नू नू पालदिया होया
भलो ना कह है,
छपड़िया नू पालने करके भला नहीं कोई कहेगा। इसे प्रकार समुंदर कौन है, ब्रह्म परमेश्वर, ओनू नहीं कदे छड़ना चाहीदा।
जाओ अत खारू
ओदे च खारापुणा की है, दिशे रूप मिठास नहीं, ये खारापुणा ना दिशा दा रस नहीं परमेश्वर दे विच, ब्रह्मानंद दे बराबर दिशे पुज नहीं सकदे। ये अत्यंत खारा दुआ अपना भाणा मनाउंदा है, ये ओदे च खारापुणा है, आपदी रिजाव विच लाउंदा है, भाणा मने मिले तो दे आए, जेड़ा महाराज दा भाणा मनदा ओ परमेश्वर नूं मिल सकदा है। अते परमेश्वर परखदा है सुख दुख प्यारे तो त्याई दुख सुख विच इको जी बिरती रखनी पैंदी है। ये खारा पुणा है भावे परमेश्वर दी आपदी रजा चलाउण रूप अत्यंती
पोखर पोखर ढूंढ,
पर देवी देवतियां दी उपासना छपड़ियां छपड़ियां पालदियां
भलो ना कह,
कोई भला ज्ञानवान नहीं कहेगा थोनू। ये छोटी उपासना च फसे जम तो नहीं छुट सकोगे, मुक्त नहीं हो सकोगे। जे मुक्त होना है तो परमेश्वर दी ओट लो।
कबीर समुंद ना छोड़ी है जात खारो होए,
पोखर पोखर ढूंढते भलो न कह कोए।